ਵਾਹਿਗੁਰੂ ਸਾਹਿਬ ਜੀਓ। ਆਦਿ ਕਰੋ ਗੁਰਦੇਵ ਕੋ ਬੰਦਨ। ਵਾਹਿਗੁਰੂ ਮੁਖ ਮਾਏ ਉਚਾਰੀ, ਦੋਹੇ ਕਰ ਜੋੜ ਧਰਮ ਚਰਨਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੇ ਮਹਿਤਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਸੇਵਕ ਸ਼ਰਨ ਗਹੀ ਦਰਬਾਰੀ। ਪ੍ਰਭ ਦਾਤਾ ਦਾਤਾਰ, ਪਰਿਉ ਜਾਚਕ ਇੱਕ ਸਰਨਾ, ਮਿਲੈ ਦਾਨ ਸੰਤਰੇਣ, ਜੇ ਲਗ ਪਹੁੰਚਲ ਸਰਨਾ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ, ਇਹੋ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇੱਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰਪਾਰ ਬ੍ਰਹਮ। ਮਹਿ ਸਮਰਥੰ ਮਹਿ ਸੇਵਕੰ, ਮਹਿ ਪ੍ਰੀਤ ਪਰਮ ਪੁਰਖੋਤਮੰ। ਸਭ ਪ੍ਰਸਾਦ ਸਿਮਰਤੇ ਨਾਮੰ, ਨਾਨਕ ਕਿਰਪਾਲ ਹਰ ਹਰ ਗੁਰੰ। ਮੂਕ ਉਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ, ਭਗਤ ਵਚਲ, ਕਰਨਾ ਨਿਧਾਨ, ਗੁਰਤਾ ਗੱਦੀ ਤੇ ਬਿਰਾਜਮਾਨ, ਚਵਰ ਛਤਰ ਸਿੰਘਾਸਨ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜਮਲ ਬੈਠੀ ਪਿਆਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵੱਡਾ ਭਾਗਾਂ ਵਾਲੇ ਹਾਂ, ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਾਧ ਸੰਗਤ ਦੀ ਪ੍ਰਾਪਤੀ ਹੋ ਰਹੀ ਹੈ, ਸਤਿਗੁਰਾਂ ਦੇ ਦਰਸ਼ਨਾਂ ਦੀ ਪ੍ਰਾਪਤੀ ਹੋ ਰਹੀ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਆਪ ਜੀ ਨੇ ਪਾਵਨ ਪਵਿੱਤਰ ਨਿਤਨੇਮ ਦੇ ਪਾਠ ਸਿਮਰਨ ਉਪਰੰਤ ਰਾਗੀ ਸਿੰਘਾਂ ਦੀ ਰਸਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਭੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ, ਅਤੇ ਹੁਣ ਜੋ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਹੈ, ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਕੁ ਸਮਾਂ ਮਾਨ ਚਿਤ ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਵਿੱਚ ਜੋੜ ਕਰਕੇ, ਸ਼ਬਦ ਦੀ ਵਿਚਾਰ ਕਰਕੇ, ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਬਾਰਗ ਮਹੱਲਾ ਪੰਜਵਾ, ਸਭ ਮੋਹੇ ਧਨ ਪਾਇਓ ਹਰ ਨਾਮਾ।
ਸਾਰੰਗ ਰਾਗ ਹੈ ਮਹੱਲਾ ਪੰਜਵਾ, ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ। ਸਭ ਮੋਹੇ ਧਨ ਪਾਇਓ ਹਰ ਨਾਮਾ, ਪਰਮੇਸ਼ਰ ਦਾ ਨਾਮ ਤੇ ਸੰਸਾਰ ਦਾ ਧਨ ਦੋ ਚੀਜ਼ਾਂ ਨੇ, ਇੱਕ ਕੱਚਾ ਧਨ ਹੈ, ਇੱਕ ਪੱਕਾ ਧਨ ਹੈ, ਇੱਕ ਸਦਾ ਰਹਿਣ ਵਾਲਾ ਹੈ, ਲੋਕ ਪ੍ਰਲੋਕ ਵਿੱਚ ਸਹਾਇਤਾ ਕਰਨ ਵਾਲਾ ਹੈ, ਇੱਕ ਇਸ ਇਕੱਲੇ ਲੋਕ ਦੇ ਵਿੱਚ ਸਹਾਇਤਾ ਕਰਨ ਵਾਲਾ ਹੈ, ਉਹ ਵੀ ਕਈ ਜਗ੍ਹਾ ਤੇ ਸਹਾਇਤਾ ਨਹੀਂ ਕਰ ਪਾਉਂਦਾ। ਇਸ ਕੱਚੇ ਧਨ ਦੇ ਨਾਲ ਸਰੀਰਕ ਸੁੱਖ ਹਨ ਜਿਹੜੇ ਮਾਇਕੀ ਮਾਇਆ ਦੇ ਪਦਾਰਥ ਇਹਦੇ ਨਾਲ ਪ੍ਰਾਪਤ ਹੁੰਦੇ ਨੇ, ਪਰ ਇਹ ਕੱਚਾ ਧਨ ਹੈ, ਪੱਕਾ ਨਹੀਂ। ਕੱਚਾ ਧਨ ਫਨਿਆਵੈ ਜਾਵੈ, ਮਹਾਰਾਜ ਦੇ ਬਚਨ ਆਉਂਦੇ ਨੇ, ਇਹ ਆਉਂਦਾ ਤੇ ਜਾਂਦਾ ਰਹਿੰਦਾ ਹੈ। ਇੱਕ ਪੱਕਾ ਧਨ ਹੈ ਜਿਹੜਾ ਨਾਮ ਰੂਪੀ ਧਨ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ, ਐਸਾ ਧਨ ਜਿਹੜਾ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਜਿਹੜਾ ਧਨ ਨਾਮ ਰੂਪੀ ਧਨ ਹੈ, ਨਾ ਹੀ ਇਹ ਮੁੱਕਦਾ ਹੈ, ਨਾ ਹੀ ਇਹ ਕਿਤੇ ਜਾਂਦਾ ਹੈ, ਸਤਿਗੁਰਾਂ ਨੇ ਵਿਖਾ ਦਿੱਤਾ ਹੈ। ਇਹ ਨਾਮ ਰੂਪੀ ਧਨ ਇਹ ਕਿੱਥੋਂ ਪ੍ਰਾਪਤ ਹੁੰਦਾ ਹੈ? ਇਹ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਅਬ ਮੋਹਿ ਧਨ ਪਾਇਓ ਹਰਨਾਮਾ। ਹੁਣ ਅਸੀਂ ਸਤਿਗੁਰਾਂ ਦੇ ਪਾਸੋਂ ਵਾਹਿਗੁਰੂ ਦਾ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ। ਜੋ ਗੁਰੂ ਮਹਾਰਾਜ ਦੇ ਪਾਸ ਆਉਂਦਾ ਉਹਨੂੰ ਇਸ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ ਨੇ, ਆਪ ਜੀ ਦਾ ਅਵਤਾਰ ਮੱਥੇ ਦੀ ਸਰਾਏ ਸਾਗੇ ਦੀ ਸਰਾਏ ਕਹਿ ਦਿੰਦੇ ਜਿਸ ਨੂੰ ਉੱਥੇ ਹੋਇਆ, ਬਾਬਾ ਫੇਰੂ ਮੱਲ ਜੀ ਉਹਨਾਂ ਦੇ ਗ੍ਰਹਿ ਵਿਖੇ। ਤੋ ਕੁਝ ਸਮਾਂ ਆਪ ਜੀ ਉੱਥੇ ਰਹੇ ਨੇ, ਫਿਰ ਆਪ ਜੀ ਨੇ ਨਗਰ ਛੱਡ ਦਿੱਤਾ, ਖਡੂਰ ਸਾਹਿਬ ਆ ਗਏ, ਇੱਥੇ ਆ ਕੇ ਨਿਵਾਸ ਕੀਤਾ, ਕਾਫੀ ਸਮਾਂ ਇੱਥੇ ਰਹਿੰਦਿਆਂ ਹੋਇਆਂ ਬਤੀਤ ਕੀਤਾ। ਜਵਾਲਾਮੁਖੀ ਦੀ ਯਾਤਰਾ ਨੂੰ ਜਾਂਦੇ ਨੇ, ਸੋ ਹਰ ਸਾਲ ਯਾਤਰਾ ਵਾਸਤੇ ਜਾਂਦੇ ਆ। ਸੋ ਸਾਰਾ ਸੰਗ ਇਕੱਠਾ ਹੋ ਕਰਕੇ ਪੂਰਾ ਇਕੱਠ ਬਣਾ ਕਰਕੇ ਇੱਥੋਂ ਲੈ ਕੇ ਜਾਂਦੇ। ਸੋ ਇੱਥੇ ਇੱਕ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮੀ, ਗੁਰੂ ਘਰ ਦਾ ਸੇਵਕ, ਸਤਿਗੁਰਾਂ ਦਾ ਗੁਰਸਿੱਖ ਰਹਿੰਦਾ ਸੀ, ਜੋ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਦਾ ਸੀ। ਸੋ ਪਾਵਨ ਸ੍ਰੀ ਲਹਿਣਾ ਜੀ ਨੇ ਜਵਾਲਾਮੁਖੀ ਦੀ ਯਾਤਰਾ ਨੂੰ ਜਾਣਾ ਸੀ। ਅੰਮ੍ਰਿਤ ਵੇਲੇ ਇਸ ਗੁਰਸਿੱਖ ਦੇ ਇੱਕ ਦਿਨ ਦਰਸ਼ਨ ਹੋਏ ਨੇ, ਮਹਾਰਾਜ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹ ਰਿਹਾ ਸੀ। ਬਾਣੀ ਨੂੰ ਸੁਣ ਕੇ ਮਨ ਨੂੰ ਬੜਾ ਆਨੰਦ ਪ੍ਰਾਪਤ ਹੋਇਆ। ਗੁਰਸਿੱਖ ਦੇ ਪਾਸੋਂ ਭਾਈ ਲਹਿਣਾ ਜੀ ਨੇ ਪੁੱਛਿਆ ਕਿ ਪੜ੍ਹਦੇ ਹੋ? ਉਹ ਕਹਿਣ ਲੱਗਾ, ਇਹ ਮੇਰੇ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਕੌਣ ਹਨ ਗੁਰੂ ਤੁਹਾਡੇ? ਸਤਿਗੁਰੂ ਸਾਹਿਬ ਜੀ ਕੌਣ ਹਨ ਤੁਹਾਡੇ? ਉਹ ਗੁਰਸਿੱਖ ਕਹਿਣ ਲੱਗਾ, ਮੇਰੇ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਜੋ ਕਰਤਾਰਪੁਰ ਸਾਹਿਬ ਦੇ ਵਿੱਚ ਰਹਿੰਦੇ ਨੇ, ਖੇਤੀਬਾੜੀ ਕਰਦੇ ਨੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ, ਜਿਨ੍ਹਾਂ ਨੇ ਸਿੱਖੀ ਦਾ ਬੂਟਾ ਲਾਇਆ ਹੈ ਸੰਸਾਰ ਸਮੁੰਦਰ ਨੂੰ। ਸੋ ਇਹ ਸੰਸਾਰ ਸਮੁੰਦਰ ਤੋਂ ਅਨੇਕਾਂ ਜੀਵਾਂ ਦਾ ਉਧਾਰ ਕਰਕੇ ਪਾਰ ਕੀਤਾ ਹੈ, ਤਪਦਿਆਂ ਹੋਇਆਂ ਹਿਰਦਿਆਂ ਨੂੰ ਉਠਾਰਿਆ ਹੈ। ਸੋ ਸੰਸਾਰ ਦੇ ਵਿੱਚ ਠੰਡ ਵਰਤਾਉਣ ਦੇ ਵਾਸਤੇ ਪਰਮੇਸ਼ਰ ਦਾ ਅਵਤਾਰ ਪ੍ਰਗਟ ਹੋਏ ਨੇ, ਉਹ ਮੇਰੇ ਗੁਰੂ ਨੇ ਤੇ ਮੈਂ ਉਹਨਾਂ ਦਾ ਸਿੱਖ ਹਾਂ ਤੇ ਉਹਨਾਂ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਦਾ ਪਾਠ ਕਰਦਾ ਹਾਂ। ਸਤਿਗੁਰਾਂ ਦੀ ਉਪਮਾ ਸੁਣੀ, ਗੁਰਬਾਣੀ ਸੁਣ ਕੇ ਆਨੰਦ ਪ੍ਰਾਪਤ ਹੋਇਆ। ਉਧਰੋਂ ਜਵਾਲਾਮੁਖੀ ਨੂੰ ਜਾਣ ਦਾ ਯਾਤਰਾ ਕਰਨ ਦਾ ਸਮਾਂ ਵੀ ਨੇੜੇ ਆ ਗਿਆ ਹੈ। ਸੋ ਮਨ ਦੇ ਵਿੱਚ ਵਿਉਂਤ ਬਣਾਈ ਕਿ ਐਤਕੀ ਜਦੋਂ ਯਾਤਰਾ ਨੂੰ ਜਾਣਾ ਹੈ ਤੇ ਕਰਤਾਰਪੁਰ ਸਾਹਿਬ ਦੇ ਵਿੱਚੋਂ ਦੀ ਹੋ ਕੇ ਜਾਣਾ ਹੈ, ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਜਾਵਾਂਗੇ। ਸੋ ਸਾਰਾ ਇਕੱਠ ਸੀ, ਜਿਹੜੀਆਂ ਸੰਗਤਾਂ ਸਨ, ਮੁਖੀ ਤਾਂ ਬਾਬਾ ਲਹਿਣਾ ਜੀ ਹੀ ਸਨ, ਭਾਈ ਲਹਿਣਾ ਜੀ ਇਹੀ ਸਾਰੇ ਸੰਘ ਦੇ ਮੁਖੀ ਸਨ। ਸੋ ਐਤਕੀ ਕਹਿਣ ਲੱਗੇ ਵੀ ਐਤਕੀ ਜਦੋਂ ਆਪਾਂ ਯਾਤਰਾ ਨੂੰ ਜਾਵਾਂਗੇ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਭਾਰੀ ਉਪਮਾ ਸੁਣੀ ਹੈ। ਸੋ ਸਾਰੇ ਸੰਸਾਰ ਦੇ ਵਿੱਚ ਬੜਾ ਭਾਰੀ ਜਸ ਫੈਲਿਆ ਹੋਇਆ ਹੈ, ਇਸ ਰਸਤੇ ਆਪਾਂ ਕਰਤਾਰਪੁਰ ਦੇ ਰਸਤੇ ਜਾਣਾ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਜਾਣੇ ਹਨ। ਜੋ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਵਾਲਾਮੁਖੀ ਦੀ ਯਾਤਰਾ ਨੂੰ ਤਿਆਰ ਹੋਏ, ਸਾਰੀਆਂ ਜੋ ਕੱਠ ਸੀ ਨਾਲ ਹੈ, ਖਡੂਰ ਸਾਹਿਬ ਤੋਂ ਚੱਲ ਕਰਕੇ ਕਰਤਾਰਪੁਰ ਸਾਹਿਬ ਨੂੰ ਆਏ ਨੇ ਰਸਤੇ ਦੇ ਵਿੱਚ। ਸੋ ਦੂਰੋਂ ਹੀ ਕਿਸੇ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਨਗਰ ਕਰਤਾਰਪੁਰ ਕਿੱਥੇ ਹੈ, ਉਹਨਾਂ ਦੇ ਦਰਸ਼ਨ ਕਰਨੇ ਨੇ। ਸਿੱਖ ਨੇ ਦੱਸਿਆ ਕਿ ਇਸ ਪਾਸੇ ਵੱਲ ਚਲੇ ਜਾਓ। ਸੋ ਸੰਗਤਾਂ ਨੂੰ ਪਿੱਛੇ ਖਿਲਾਰ ਕੇ ਆਪ ਪਾਵਨ ਸ੍ਰੀ ਲਹਿਣਾ ਜੀ ਘੋੜੀ ਉੱਪਰ ਸਵਾਰ ਹੋ ਕੇ ਅੱਗੇ ਗਏ ਨੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਖਡੂਰ ਉੱਥੇ ਕਰਤਾਰਪੁਰ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਭਾਏਵਾਨ ਨੇ। ਗਰੀਬ ਨਵਾਜ ਨੇ ਹਿਰਦੇ ਵਿੱਚ ਜਾਣ ਲਿਆ ਕਿ ਇਸ ਗੱਦੀ ਦਾ ਵਾਰਸ ਦੂਸਰਾ ਗੁਰੂ ਨਾਨਕ ਮੇਰਾ ਦੂਸਰਾ ਸਰੂਪ। ਸੋ ਜਿਸ ਨੂੰ ਇਹ ਗੁਰਤਾ ਗੱਦੀ ਬਖਸ਼ਣੀ ਹੈ, ਜਿਸ ਨੇ ਬੇਅੰਤ ਸੰਗਤਾਂ ਦਾ ਉਧਾਰ ਕਰਨਾ ਹੈ, ਸੋ ਆ ਰਿਹਾ ਹੈ। ਇਸ ਤਰ੍ਹਾਂ ਸਤਿਗੁਰਾਂ ਨੇ ਹਿਰਦੇ ਦੇ ਵਿੱਚ ਵਿਚਾਰ ਕਰਕੇ ਗੱਦੀ ਉੱਪਰੋਂ ਉੱਠ ਕਰਕੇ ਮਹਾਰਾਜ ਦੂਰੋਂ ਲੈਣ ਦੇ ਵਾਸਤੇ ਪਾਵਨ ਸ਼੍ਰੀ ਲਹਿਣਾ ਜੀ ਨੂੰ ਲੈਣ ਵਾਸਤੇ ਗਏ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਰਸਤੇ ਵਿੱਚ ਗਏ ਨੇ, ਖੜੇ ਹੋਏ ਨੇ। ਭਾਈ ਲਹਿਣਾ ਜੀ ਘੋੜੀ ਉੱਪਰ ਸਵਾਰ ਨੇ, ਉਹਨਾਂ ਨੇ ਪੁੱਛਿਆ ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ। ਗਰੀਬ ਨਿਵਾਜ ਨੂੰ ਪੁੱਛਿਆ, ਹਾਲੇ ਪਛਾਣ ਨਹੀਂ ਕਿ ਇਹੀ ਗੁਰੂ ਨਾਨਕ ਦੇਵ ਜੀ ਹਨ। ਪੁੱਛਿਆ, ਬਾਬਾ ਜੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਆਹ ਪੁਰਖਾ ਤੈਨੂੰ ਦਰਸ਼ਨ ਕਰਾਉਣੇ ਆ। ਘੋੜੀ ਦੀ ਲਗਾਮ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਹੋ ਕੇ ਤੁਰੇ ਨੇ। ਸਾਹਮਣੇ ਕੋਠਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਸ ਕੋਠੇ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠਦੇ ਨੇ, ਜਾ ਕੇ ਦਰਸ਼ਨ ਕਰ ਲਾ। ਘੋੜੀ ਜਿਹੜੀ ਹੈ ਉਸ ਮੁੱਢ ਦੇ ਨਾਲ ਬੰਨ ਦੇ। ਸੋ ਪਾਵਨ ਸ਼੍ਰੀ ਲਹਿਣਾ ਜੀ ਘੋੜੀ ਬੰਨਣ ਲੱਗ ਪਏ ਨੇ। ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਛਲੇ ਦਰਵਾਜ਼ਿਓਂ ਪ੍ਰਵੇਸ਼ ਹੋ ਕਰਕੇ ਸੱਚੇ ਪਾਤਸ਼ਾਹ ਜੀ ਤਖ਼ਤ ਉੱਪਰ ਬੈਠ ਗਏ ਨੇ ਘੋੜੀ ਬੰਨ ਕੇ। ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਠੇ ਅੰਦਰ ਪ੍ਰਵੇਸ਼ ਹੋਏ, ਸਤਿਗੁਰਾਂ ਦੇ ਦਰਸ਼ਨ ਕੀਤੇ। ਦਰਸ਼ਨ ਕਰਕੇ ਹੈਰਾਨ ਹੋ ਗਏ ਨੇ, ਇਹ ਤਾਂ ਉਹੀ ਮਹਾਂਪੁਰਖ ਨੇ ਜਿਨ੍ਹਾਂ ਨੇ ਮੈਨੂੰ ਜਦੋਂ ਮੈਂ ਘੋੜੀ ਉੱਪਰ ਸਵਾਰ ਸੀ ਤੁਰ ਕੇ ਆ ਰਹੇ ਸਨ, ਮੇਰੀ ਲਗਾਮ ਫੜ ਕੇ ਲਿਆਏ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਚਰਨਾਂ ਦੇ ਸਿਰ ਰੱਖਿਆ, ਮਹਾਰਾਜ ਆਪ ਜੀ ਸਤਿਗੁਰੂ ਨਾਨਕ ਦੇਵ ਜੀ ਹੋ? ਹਾਂਜੀ। ਸੋ ਮਹਾਰਾਜ ਮੇਰੇ ਤੋਂ ਬੜੀ ਭਾਰੀ ਵਗਿਆ ਹੋਈ ਹੈ, ਮੈਂ ਘੋੜੀ ਉੱਪਰ ਸਵਾਰ ਤੇ ਆਪ ਜੀ ਤੁਰ ਕੇ ਮੇਰੀ ਘੋੜੀ ਦੀ ਲਗਾਮ ਫੜ ਕੇ ਆ ਰਹੇ ਸੀ, ਕਿਰਪਾ ਕਰਕੇ ਮੈਨੂੰ ਖਿਮਾ ਬਖਸ਼ ਦਿਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਪੁਰਖਾ ਤੇਰਾ ਨਾਮ ਕੀ ਹੈ? ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰਾ ਨਾਮ ਲਹਿਣਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਲਹਿਣਾ ਤੇਰਾ ਨਾਮ ਹੈ, ਤੇ ਲੈਣ ਵਾਲੇ ਜਿਹੜੇ ਹੁੰਦੇ ਨੇ ਉਹ ਘੋੜੀਆਂ ਉੱਪਰ ਚੜ੍ਹ ਕੇ ਹੀ ਆਉਂਦੇ ਨੇ। ਸਤਿਗੁਰਾਂ ਨੇ ਬਚਨ ਕੀਤੇ, ਤੂੰ ਸਾਡੇ ਕੋਲੋਂ ਲੈਣਾ ਹੈ ਤੇ ਅਸੀਂ ਤੈਨੂੰ ਦੇਣਾ ਹੈ। ਉਸ ਵਕਤ ਫਿਰ ਸਤਿਗੁਰਾਂ ਨੇ ਆਪਣੇ ਚਰਨੀ ਲਾਇਆ, ਭਾਈ ਲਹਿਣਾ ਜੀ ਉਸ ਦਿਨ ਤੋਂ ਸਤਿਗੁਰਾਂ ਦੀ ਸੇਵਾ ਦੇ ਵਿੱਚ ਜੁਟ ਗਏ ਨੇ। ਸਭ ਤੋਂ ਵੱਡੀ ਸੇਵਾ ਜਿਹੜੀ ਹੁੰਦੀ ਹੈ ਹੁਕਮ ਮੰਨਣ ਦੀ ਹੁੰਦੀ ਹੈ, ਬਚਨ ਮੰਨਣ ਦੇ ਸਮਾਨ ਕੋਈ ਵੀ ਸੇਵਾ ਨਹੀਂ। ਜੋ ਵੀ ਸਤਿਗੁਰਾਂ ਨੇ ਬਚਨ ਕੀਤਾ, ਭਾਈ ਲਹਿਣਾ ਜੀ ਨੇ ਮਨ ਕਰਕੇ, ਬਚਨਾ ਕਰਕੇ, ਸਰੀਰ ਕਰਕੇ ਮੰਨਿਆ। ਸਤਿਗੁਰਾਂ ਦੀ ਕਦੇ ਵੀ ਕੋਈ ਆਗਿਆ ਨਹੀਂ ਮੋੜੀ। ਸੋ ਬੇਅੰਤ ਸੇਵਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਤੀ ਹੈ। ਪ੍ਰੀਖਿਆ ਦਾ ਸਮਾਂ ਆਇਆ, ਬਾਬਾ ਸ਼੍ਰੀ ਚੰਦ ਜੀ ਸਤਿਗੁਰਾਂ ਦੇ ਦੋ ਸਪੁੱਤਰ ਬਾਬਾ ਲਖਮੀ ਦਾਸ ਜੀ, ਬਾਬਾ ਸ਼੍ਰੀ ਚੰਦ ਜੀ ਸਤਿਗੁਰਾਂ ਦੇ ਸਤਿਕਾਰਯੋਗ ਪੁੱਤਰ, ਜਿਨ੍ਹਾਂ ਦੀ ਬੇਅੰਤ ਮਹਿਮਾ ਹੈ ਬਾਬਾ ਸ਼੍ਰੀ ਚੰਦ ਜੀ ਦੀ, ਬਾਬਾ ਲਖਮੀ ਦਾਸ ਜੀ ਦੀ, ਇਹਨਾਂ ਦੇ ਵਿੱਚ ਵੀ ਬੇਅੰਤ ਸ਼ਕਤੀਆਂ ਬੇਅੰਤ ਕਰਾਮਾਤਾਂ ਸਨ। ਸੋ ਇੱਕ ਵਾਰੀ ਦੀ ਗੱਲ ਹੈ, ਲਖਮੀ ਦਾਸ ਜੀ ਸ਼ਿਕਾਰ ਖੇਡ ਕੇ ਆ ਰਹੇ ਸਨ ਤੇ ਬਾਬਾ ਸ਼੍ਰੀ ਚੰਦ ਜੀ ਜਤੀ ਪੂਰਨ ਜਤੀ, ਜਿਨ੍ਹਾਂ ਨੇ ਆਨੰਦ ਕਾਰਜ ਵਿਆਹ ਨਹੀਂ ਕਰਵਾਇਆ, ਜਦ ਤਦ ਵਿੱਚ ਪ੍ਰਪੱਕ ਨੇ, ਸਮਾਧੀ ਦੇ ਵਿੱਚ ਰਹਿੰਦੇ ਨੇ, ਉਦਾਸ ਨੇ, ਉਦਾਸੀ ਪੰਥ ਇਹਨਾਂ ਤੋਂ ਚੱਲਿਆ। ਸੋ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਨੂੰ ਕਹਿਣ ਲੱਗੇ ਕਿ ਸ਼ਿਕਾਰ ਖੇਡ ਕੇ ਆ ਰਹੇ ਹੋ, ਜੀਵਾਂ ਨੂੰ ਮਾਰ ਕੇ ਆ ਰਹੇ ਹੋ, ਲੇਖਾ ਦੇਣਾ ਪਵੇਗਾ। ਸ਼ਕਤੀਆਂ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਪੁੱਤਰ ਬਾਬਾ ਲਖਮੀ ਦਾਸ ਜੀ ਕਹਿਣ ਲੱਗੇ, ਲੇਖੇ ਦੀ ਕਿਹੜੀ ਗੱਲ ਹੈ, ਪਹਿਲਾਂ ਲੇਖਾ ਹੀ ਦੇ ਆਉਣੇ ਆ। ਸੋ ਤਿਆਰ ਹੋਏ, ਘਰਵਾਲੀ ਨੂੰ ਤਿਆਰ ਕੀਤਾ, ਇੱਕ ਛੋਟਾ ਜਿਹਾ ਬੱਚਾ ਸੀ ਸਤਿਗੁਰਾਂ ਦਾ ਪੋਤਰਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਬਾਬਾ ਲਖਮੀ ਦਾਸ ਜੀ ਦਾ ਸਪੁੱਤਰ ਧਰਮਚੰਦ ਜਿਸਦਾ ਨਾਮ ਹੈ, ਉਹਨੂੰ ਵੀ ਤਿਆਰ ਕੀਤਾ। ਸੋ ਸਾਰੇ, ਸੋ ਇਸ ਤਰ੍ਹਾਂ ਜਿਹੜੇ ਸ਼ਿਕਾਰ ਦੇ ਵਾਸਤੇ ਨਾਲ ਜਾਨਵਰ ਲੈ ਕੇ ਜਾਂਦੇ ਸਨ, ਘੋੜਾ ਕੁੱਤੇ ਆਦਿ, ਸਾਰਿਆਂ ਨੂੰ ਆਕਾਸ਼ ਦੇ ਵਿੱਚ ਉਡਾ ਲਿਆ ਕਿ ਚਲੋ ਪਹਿਲਾਂ ਦਰਸ਼ਨ ਹੀ, ਪਹਿਲਾਂ ਲੇਖਾ ਹੀ ਦੇ ਕੇ ਆਉਣੇ ਆ। ਉਸ ਵਕਤ ਸੱਚਖੰਡ ਨੂੰ ਚਲੇ ਗਏ, ਵਾਪਸ ਨਹੀਂ ਮੁੜੇ। ਬਾਬਾ ਸ਼੍ਰੀ ਚੰਦ ਜੀ ਨੇ ਲੰਮੀ ਬਾਂਹ ਕਰਕੇ ਆਕਾਸ਼ ਦੇ ਵਿੱਚੋਂ ਉੱਡਦਿਆਂ ਜਾਂਦਿਆਂ ਨੂੰ, ਸੋ ਬਾਬਾ ਧਰਮਚੰਦ ਜੀ ਜੋ ਸਤਿਗੁਰਾਂ ਦੇ ਪੋਤਰੇ, ਬਾਬਾ ਲਖਮੀ ਦਾਸ ਜੀ ਦੇ ਪੁੱਤਰ, ਉਹਨਾਂ ਨੂੰ ਥੱਲੇ ਖਿੱਚ ਲਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅੰਸ ਬੰਸ ਸੰਸਾਰ ਦੇ ਵਿੱਚ ਰਹੇਗੀ, ਇਸੇ ਛੱਡ ਜਾਓ ਕਿਉਂਕਿ ਅਸੀਂ ਤਾਂ ਵਿਆਹ ਨਹੀਂ ਕਰਾਇਆ। ਸੋ ਇਸ ਤਰ੍ਹਾਂ ਉਹਨਾਂ ਦੀ ਬੇਅੰਤ ਮਹਿਮਾ, ਵੱਡੇ ਸਪੁੱਤਰ ਬਾਬਾ ਲਖਮੀ ਦਾਸ ਜੀ ਉਹ ਵੀ ਬੇਅੰਤ ਕੌਤਕ ਕਰਦੇ ਨੇ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤੇ ਸਨ ਕਿ ਜਿੰਨਾ ਚਿਰ ਤੱਕ ਤੁਸੀਂ ਸੰਸਾਰ ਦੇ ਵਿੱਚ ਰਹੋਗੇ ਤੁਹਾਡੇ ਵਿੱਚ ਬੇਅੰਤ ਕਰਾਮਾਤਾਂ, ਤੁਹਾਡਾ ਪੰਥ ਚੱਲੇਗਾ, ਤੁਹਾਡੇ ਨਾਮ ਤੇ ਲੋਕ ਤੁਹਾਨੂੰ ਮੰਨਣਗੇ, ਪੂਜਾ ਕਰਨਗੇ। ਤੇ ਇਸ ਤਰ੍ਹਾਂ ਭਾਈ ਗੋਦੜੀਆ ਜੀ ਬਾਬਾ ਸ਼੍ਰੀ ਚੰਦ ਜੀ ਦੀ ਸੇਵਾ ਦੇ ਵਿੱਚ ਰਹਿੰਦੇ ਨੇ। ਜਦੋਂ ਵੀ ਕਿਤੇ ਜਾਣਾ ਹੁੰਦਾ, ਅੱਬਲ ਤਾਂ ਜਾਂਦੇ ਹੀ ਨਹੀਂ ਛੇਤੀ ਕਿਤੇ ਕਿਤੇ, ਜੇ ਕਿਤੇ ਜਾਣਾ ਹੁੰਦਾ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਗੋਦੜੀਆ ਜੀ ਉਹਨਾਂ ਦੇ ਮੋਢੇ ਉੱਪਰ ਸਵਾਰ ਹੋ ਕਰਕੇ ਉਹਨਾਂ ਉੱਪਰ ਚੜ੍ਹ ਕੇ ਜਾਂਦੇ ਨੇ। ਭਾਈ ਗੋਦੜੀਆ ਜੀ ਸੇਵਾ ਦੇ ਵਿੱਚ ਤਤਪਰ ਰਹਿੰਦੇ ਨੇ। ਭਾਈ ਗੋਦੜੀਆ ਜੀ ਜੋ ਇਹਨਾਂ ਦੇ ਅਨਿੰਨ ਸੇਵਕ ਹੋਏ ਨੇ ਬਾਬਾ ਸ਼੍ਰੀ ਚੰਦ ਜੀ ਦੇ, ਉਹ ਵੀ ਬੇਅੰਤ ਕਰਾਮਾਤਾਂ ਦੇ ਮਾਲਕ ਸਨ। ਇਸ ਤਰੀਕੇ ਦੇ ਨਾਲ ਤੋਂ ਬਾਬਾ ਸ਼੍ਰੀ ਚੰਦ ਜੀ ਜਹਾਂਗੀਰ ਨੇ ਇੱਕ ਵਾਰੀ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਸਤਿਗੁਰਾਂ ਦੇ ਪੁੱਤਰ ਸਤਿਕਾਰਯੋਗ। ਬੇਅੰਤ ਮਹਿਮਾ ਸੁਣੀ ਬਾਬਾ ਸ਼੍ਰੀ ਚੰਦ ਜੀ ਦੀ, ਚਰਨੀ ਆਇਆ, ਬੇਅੰਤ ਵਾਰੀ ਦਰਸ਼ਨ ਕੀਤੇ ਨੇ। ਸੋ ਕਰਾਮਾਤਾਂ ਵੇਖਣ ਦਾ ਬਹੁਤ ਭਾਰੀ ਇੱਛੁਕ ਹੈ। ਬਾਬਾ ਸ਼੍ਰੀ ਚੰਦ ਜੀ ਲਾਹੌਰ ਗਏ ਨੇ, ਬਾਬਾ ਗੋਦੜੀਆ ਜੀ ਦੀ ਕੰਧ ਮੋਢੇ ਉੱਪਰ ਚੜ੍ਹ ਕਰਕੇ। ਸੋ ਸਭਾ ਦੇ ਵਿੱਚ ਜਦੋਂ ਗਏ ਨੇ, ਜਿਹੜੀ ਖਪਣੀ ਪਾਈ ਹੋਈ ਸੀ, ਕੁੜਤਾ ਪਾਇਆ ਹੋਇਆ ਸੀ, ਉਹ ਲਾਹ ਕਰਕੇ, ਸੋ ਜਿਹੜਾ ਦਰਵਾਜ਼ਾ ਸੀ ਉੱਥੇ ਰੱਖ ਕੇ ਆਪ ਅਗਾਂਹ ਜਾ ਕਰਕੇ ਬਾਬਾ ਸ਼੍ਰੀ ਚੰਦ ਜੀ ਬੈਠ ਗਏ ਨੇ। ਤੇ ਜਿਹੜਾ ਉਹ ਕੁੜਤਾ ਲਾਇਆ ਸੀ ਨਾ, ਉਹ ਕੁੜਤਾ ਸੀ ਜਿਹੜਾ ਖੜਾ ਹੋ ਗਿਆ, ਕਦੇ ਪੁੱਠਾ ਹੁੰਦਾ, ਕਦੇ ਸਿੱਧਾ ਹੁੰਦਾ, ਕਦੇ ਉਸਲ ਵੱਟੇ ਲੈਂਦਾ। ਜਹਾਂਗੀਰ ਨੇ ਪੁੱਛਿਆ ਵੀ ਇਹ ਕੀ ਕੌਤਕ ਹੈ, ਕੁੜਤਾ ਕੀ ਕੌਤਕ ਵਰਤਾ ਰਿਹਾ ਹੈ? ਸੋ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਇਹ ਕੌਤਕ ਨੇ ਪਰਮੇਸ਼ਰ ਦੇ, ਇਹਨਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰੀਦੀ, ਸੋ ਤੁਸੀਂ ਕੰਮ ਦੱਸੋ ਕੀ ਹੈ। ਕਹਿੰਦਾ ਨਹੀਂ, ਦੱਸੋ ਕੀ ਹੈ, ਇਹਦੇ ਵਿੱਚ ਕੀ ਚੀਜ਼ ਹੈ, ਮੈਨੂੰ ਵਿਖਾਓ ਕੱਢ ਕੇ। ਉਸ ਵਕਤ ਉਹਦੇ ਵਿੱਚ ਤਈਆ ਤਾਪ ਸੀ ਜਿਹਨੂੰ ਕੈਦ ਕੀਤਾ ਸੀ, ਉਹ ਕੱਢ ਕਰਕੇ ਵਿਖਾਇਆ ਤੇ ਤਾਪ ਉਸੇ ਵਕਤ ਜਹਾਂਗੀਰ ਨੂੰ ਚੜ੍ਹ ਗਿਆ। ਫਿਰ ਮਾਫ਼ੀ ਮੰਗੀ, ਕਿਰਪਾ ਕਰਕੇ ਹਟਾਓ ਇਸ ਨੂੰ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਖਿੱਚ ਲਿਆ ਵੀ ਇਹਦੇ ਵਿੱਚ ਤਈਆ ਤਾਪ ਸਾਨੂੰ ਚੜ੍ਹਨ ਦੇ ਵਾਸਤੇ ਆਇਆ ਸੀ, ਤੇਰੇ ਨਾਲ ਗੱਲਬਾਤ ਕਰਨੀ ਹੈ। ਇਸ ਵਾਸਤੇ ਉਸ ਤਾਪ ਨੂੰ ਅਸੀਂ ਦਰਵਾਜ਼ੇ ਤੇ ਰੱਖ ਆਏ ਹਾਂ, ਕਿਉਂਕਿ ਗੱਲਬਾਤ ਕਰਨ ਸਮੇਂ ਸੋ ਬੁਖਾਰ ਚੜਿਆ ਹੋਵੇ, ਤਾਪ ਚੜਿਆ ਹੋਵੇ, ਤੇ ਗੱਲਬਾਤ ਚੰਗੀ ਤਰ੍ਹਾਂ ਨਹੀਂ ਹੁੰਦੀ। ਸੋ ਇਸ ਤਰੀਕੇ ਨਾਲ ਕੌਤਕ ਵਰਤਾਏ। ਐਸੇ ਸਤਿਗੁਰਾਂ ਦੇ ਦੋਨੇ ਸਪੁੱਤਰ ਇਹ ਵੀ ਸੇਵਾ ਦੇ ਵਿੱਚ ਨੇ, ਪਰ ਜਿਹੜੀ ਆਗਿਆ ਭਾਈ ਲਹਿਣਾ ਜੀ ਨੇ ਮੰਨੀ ਹੈ, ਉਹ ਕਿਸੇ ਪਾਸੋਂ ਨਹੀਂ ਮੰਨੀ ਗਈ। ਸਤਿਗੁਰਾਂ ਦੇ ਹੋਰ ਵੀ ਨਾਮੀ ਗੁਰਸਿੱਖ, ਬਾਬਾ ਬੁੱਢਾ ਜੀ, ਭਾਈ ਸਨਮੁਖ ਸਾਹੂਕਾਰ, ਭਾਈ ਭਗੀਰਥ ਜੀ, ਦੋਵੇਂ ਸਪੁੱਤਰ, ਹੋਰ ਬੇਅੰਤ ਸੰਗਤਾਂ ਨੇ, ਪਰ ਜਿਹੜੀ ਸੇਵਾ ਭਾਈ ਲਹਿਣਾ ਜੀ ਨੇ ਕੀਤੀ ਹੈ, ਸੋ ਉਸਦਾ ਕੋਈ ਸਾਨੀ ਨਹੀਂ। ਸਤਿਗੁਰਾਂ ਦਾ ਹੁਕਮ ਮੰਨ ਕੇ ਹਰੇਕ ਬਚਨ ਮੰਨਿਆ ਹੈ। ਸੋ ਫਿਰ ਪ੍ਰੀਖਿਆ ਹੋਈ ਹੈ ਮੁਰਦਾ ਖਾਣ ਦੇ ਵਾਸਤੇ, ਕਿਹਾ ਕਿਹੜੇ ਪਾਸਿਓ ਮਾਰਾ ਹੀ ਖਾਵਾਂ, ਪੈਰਾਂ ਵਾਲੇ ਪਾਸਿਓਂ ਕਿ ਸਿਰ ਵਾਲੇ ਪਾਸਿਓਂ। ਬਾਕੀ ਜਿੰਨੇ ਸਨ ਬਾਬਾ ਬੁੱਢਾ ਜੀ, ਸੋ ਭਾਈ ਭਗੀਰਥ ਜੀ, ਤੇ ਇਸੇ ਤਰ੍ਹਾਂ ਭਾਈ ਮਨਸੁਖ ਸ਼ਾਹੂਕਾਰ, ਇਹ ਤਿੰਨੇ ਝਾੜੀਆਂ ਦੇ ਓਹਲੇ ਲੁਕ ਗਏ। ਤੇ ਪਾਵਨ ਸ਼੍ਰੀ ਲਹਿਣਾ ਜੀ, ਸਤਿਗੁਰਾਂ ਦੇ ਚਰਨਾਂ ਚ ਬੇਨਤੀ ਕੀਤੀ, ਮਹਾਰਾਜ ਦੱਸੋ ਕਿਹੜੇ ਪਾਸੇ ਮੈਂ ਮੁਰਦਾ ਛਕਾਂ। ਉਸ ਵਕਤ ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪੁਰਖਾ ਪੈਰਾਂ ਵਾਲੇ ਪਾਸੋਂ ਸ਼ੁਰੂ ਕਰਦੇ, ਚਾਦਰ ਚੁਗੀ ਥੱਲੇ ਕੜਾਹ ਪ੍ਰਸ਼ਾਦੀ ਦੇਗ, ਪ੍ਰੀਖਿਆ ਦੇ ਵਿੱਚ ਪੂਰੇ ਉਤਰੇ ਨੇ, ਗੁਰਤਾ ਗੱਦੀ ਦੇ ਮਾਲਕ ਬਣੇ, ਸਤਿਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸੋ ਸਣ ਦੇ ਹੀ ਸੱਖਣ ਚਲੇ ਗਏ ਨੇ। ਹੁਕਮ ਹੋਇਆ ਇਸੇ ਕਰਤਾਰਪੁਰ ਦੇ ਵਿੱਚ ਆਪ ਜੀ ਨੇ ਨਹੀਂ ਰਹਿਣਾ, ਖਡੂਰ ਸਾਹਿਬ ਚਲੇ ਜਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਦੀ ਆਗਿਆ ਮੰਨ ਕਰਕੇ ਖਡੂਰ ਸਾਹਿਬ ਆ ਗਏ ਨੇ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹਿਰਦਾ ਤਾਂ ਹੁਣ ਉਦਾਸ ਹੈ, ਨਾਮ ਬਦਲ ਦਿੱਤਾ, ਅੰਗਾਂ ਦੇ ਨਾਲ ਲਾ ਕਰਕੇ ਅੰਗਦ ਬਣਾ ਲਿਆ, ਲਹਿਣੇ ਤੋਂ ਅੰਗਦ ਬਣਾ ਲਿਆ ਹੈ। ਹੁਣ ਅੰਗਦ ਹੋ ਕਰਕੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਨੇ। ਵਿੱਚ ਕਰਤਾਰਪੁਰੇ ਜਗ ਰਾਈ, ਗੁਰ ਅੰਗਦ ਕੋ ਦੀਨ ਵਡਾਈ, ਆਪਣ ਕੀਰ ਸਤਖੰਡ ਪਿਆਨਾ, ਜੋਤ ਰੂਪ ਬਿਬ ਤਨ ਪਲਟਾਨਾ, ਜਿਉ ਇੱਕ ਅਦਭੁਤ ਕੋਸ਼ਿਸ਼ ਤਜਕੈ, ਬੈਠੇ ਸਭਾ ਦੁਸੀ ਤਨ ਸਜਕੈ। ਸੋ ਇਸ ਤਰ੍ਹਾਂ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਰਤਾਰਪੁਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਤ ਦਿਖਾਈ ਹੈ। ਸੋ ਆਪਣੀ ਜਿਹੜੀ ਗੁਰਤਾ ਗੱਦੀ ਹੈ, ਉਹ ਗੁਰੂ ਅੰਗਦ ਦੇ ਮਹਾਰਾਜ ਨੂੰ ਬਖਸ਼ ਦਿੱਤੀ ਹੈ। ਜਿਵੇਂ ਇੱਕ ਰਾਜਾ ਦੂਸਰੀ ਇੱਕ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਸਰੀਰ ਦੇ ਉੱਪਰ ਧਾਰਨ ਕਰਕੇ ਸਭਾ ਦੇ ਵਿੱਚ ਆ ਕੇ ਬੈਠ ਜਾਂਦਾ ਹੈ, ਐਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਨੂੰ ਸਰੀਰ ਬਦਲਿਆ, ਉਦਾਂ ਕੋਈ ਵੀ ਫਰਕ ਨਹੀਂ। ਹੁਣ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਰੂਪ ਵਿੱਚ ਸੁਭਾਯਮਾਨ ਹੋਏ ਨੇ, ਕਰਤਾਰਪੁਰ ਤੋਂ ਚੱਲ ਕਰਕੇ ਖਡੂਰ ਸਾਹਿਬ ਆ ਗਏ ਨੇ, ਪਰ ਮਨ ਦੇ ਵਿੱਚ ਉਦਾਸ ਨੇ, ਕਿਉਂਕਿ ਸਤਿਗੁਰੂ ਸਾਹਿਬ ਜੀ ਨਾਲ ਅਥਾਹ ਪ੍ਰੇਮ ਤੇ ਸਤਖੰਡ ਚਲੇ ਗਏ ਨੇ। ਮਾਤਾ ਭਰਾਈ ਜੀ ਨੇ ਪੁੱਛਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਨੇ? ਸਤਿਗੁਰੂ ਸਾਹਿਬ ਜੀ ਬੋਲੇ ਨਹੀਂ। ਦੂਸਰਾ ਬਚਨ ਕੀਤਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਿੱਥੇ ਨੇ? ਸਤਿਗੁਰੂ ਸਾਹਿਬ ਜੀ ਫਿਰ ਵੀ ਬੋਲੇ ਨਹੀਂ। ਤੀਸਰਾ ਬਚਨ ਫਿਰ ਮਾਤਾ ਭਰਾਈ ਜੀ ਨੇ ਪੁੱਛਿਆ ਕਿ ਸਤਿਗੁਰੂ ਸਾਹਿਬ ਜੀ ਕਿੱਥੇ? ਬੋਲੇ ਨਹੀਂ। ਮਾਤਾ ਜੀ ਨੇ ਜਾਣ ਲਿਆ ਕਿ ਸਤਿਗੁਰੂ ਸਾਹਿਬ ਜੀ ਸਤਖੰਡ ਨੂੰ ਚਲੇ ਗਏ ਨੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਨੂੰ ਹੁਣ ਕੁਝ ਵੀ ਚੰਗਾ ਨੀ ਲੱਗਦਾ, ਬੋਲਣ ਨੂੰ ਜੀ ਨੀ ਕਰਦਾ, ਕੁਝ ਖਾਣ ਨੂੰ ਚੰਗਾ ਨੀ ਲੱਗਦਾ, ਸੋ ਪ੍ਰੇਮ ਦੇ ਵਿਚ ਵਿਛੋੜਾ ਹੈ, ਕਿਉਂਕਿ ਜਿਸ ਪਿਆਰੇ ਸੁਨੇਹੋ ਤੁਸ ਅੱਗੇ ਮਰ ਚੱਲੀਏ ਤ੍ਰਿਗ ਜੀਵਨ ਸੰਸਾਰ ਤਾਕੈ ਪਾਤਸ਼ਾਹ ਜੀਵਣਾ। ਇਹ ਸਲੋਕ ਮਹਾਰਾਜ ਨੇ ਉਚਾਰਨ ਕੀਤਾ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਉਹਨਾਂ ਤੋਂ ਪਿੱਛੇ ਸਾਡਾ ਜਿਉਣਾ ਕਿਸ ਕੰਮ ਦਾ, ਸੋ ਉਹਨਾਂ ਦੇ ਵਿਛੋੜੇ ਦੇ ਵਿਚ ਸਾਡਾ ਕਿਸੇ ਵੀ ਚੀਜ਼ ਨੂੰ ਜੀ ਨੀ ਕਰਦਾ। ਆਹ ਕੋਠਾ ਹੈ, ਇਸ ਦੇ ਅੰਦਰ ਅਸੀਂ ਬੈਠ ਜਾਣਾ ਹੈ, ਆਪ ਜੀ ਨੇ ਕਿਰਪਾ ਕਰਕੇ ਬਾਹਰੋਂ ਦਰਵਾਜ਼ਾ ਲਾ ਦੇਣਾ। ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਵਾਜ਼ੇ ਦੇ ਵਿਚ ਉਸ ਕੋਠੇ ਅੰਦਰ ਵੜ ਕੇ ਬੈਠ ਗਏ ਨੇ, ਦਰਵਾਜ਼ਾ ਲਾ ਦਿੱਤਾ ਹੈ, ਸਾਰੇ ਪਾਸੇ ਬੰਦ ਕਰ ਦਿੱਤਾ, ਲੇਪਣ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ 6 ਮਹੀਨਿਆਂ ਤੱਕ ਵਿਰਾਗ ਦੇ ਵਿਚ ਆ ਕਰਕੇ ਸਮਾਧੀ ਸਥਿਤ ਉਸ ਕੋਠੇ ਦੇ ਵਿਚ ਸੱਚੇ ਪਾਤਸ਼ਾਹ ਜੀ ਬੈਠੇ ਰਹੇ ਨੇ। ਸੋ ਸੰਗਤਾਂ ਨੂੰ 6 ਮਹੀਨੇ ਆ ਕੇ ਬਾਹਰ ਆ ਕੇ ਦਰਸ਼ਨ ਨਹੀਂ ਦਿੱਤੇ। ਸੰਗਤਾਂ ਦੇ ਮਨ ਵਿਚ ਕਾਹਲ ਪੈ ਗਈ ਹੈ ਕਿ ਸਤਿਗੁਰੂ ਸਾਹਿਬ ਜੀ ਕਿੱਥੇ ਗਏ ਨੇ, ਜਿਨ੍ਹਾਂ ਨੇ ਸੰਸਾਰ ਦਾ ਉਧਾਰ ਕਰਨਾ ਹੈ, ਸਾਡਾ ਉਧਾਰ ਕਰਨਾ ਹੈ, ਐਸੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿੱਥੇ ਚਲੇ ਗਏ ਨੇ। ਸੋ ਬਾਬਾ ਬੁੱਢਾ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਬਾਬਾ ਬੁੱਢਾ ਜੀ ਆਪ ਜੀ ਨੂੰ ਪਤਾ ਹੋਵੇਗਾ ਸਤਿਗੁਰੂ ਸਾਹਿਬ ਜੀ ਕਿੱਥੇ ਨੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਉੱਪਰ ਵਿਸ਼ੇਸ਼ ਕਿਰਪਾ ਹੈ। ਸਤਿਗੁਰਾਂ ਨੇ ਬਚਨ ਕੀਤੇ ਸਨ ਬਾਬਾ ਬੁੱਢਾ ਜੀ ਨੂੰ ਕਿ ਅਸੀਂ ਕਿੱਥੇ ਵੀ ਹੋਈਏ ਤੁਹਾਡੇ ਕੋਲੋਂ ਛੁਪ ਕੇ ਨਹੀਂ ਰਹਿ ਸਕਾਂਗੇ, ਜਿੱਥੇ ਵੀ ਹੋਵਾਂਗੇ ਤੁਹਾਨੂੰ ਸਾਡਾ ਪਤਾ ਲੱਗ ਜਾਵੇਗਾ। ਸੰਗਤਾਂ ਨੇ ਇਹ ਜਾਣ ਕੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਆਪ ਜੀ ਦੱਸੋ ਕਿ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੱਥੇ ਨੇ। ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਆ ਗਏ ਨੇ। ਆ ਕੇ ਮਾਤਾ ਭਰਾਈ ਜੀ ਨੂੰ ਪੁੱਛਿਆ ਕਿ ਸਤਿਗੁਰੂ ਸਾਹਿਬ ਜੀ ਕਿੱਥੇ ਨੇ। ਮਾਤਾ ਭਰਾਈ ਜੀ ਬੋਲੇ ਨਹੀਂ, ਕਿਉਂਕਿ ਸਤਿਗੁਰਾਂ ਦਾ ਬਚਨ ਕਿਸੇ ਨੂੰ ਦੱਸਣਾ ਹੈ ਕਿ ਨਹੀਂ ਅਸੀਂ ਕਿੱਥੇ ਹਾਂ। ਦੂਸਰਾ ਬਚਨ ਕੀਤਾ, ਦੂਸਰੀ ਵਾਰੀ ਪੁੱਛਿਆ, ਨਹੀਂ ਬੋਲੇ। ਤੀਸਰੀ ਵਾਰੀ ਪੁੱਛਿਆ, ਨਹੀਂ ਬੋਲੇ। ਅੰਦਾਜ਼ਾ ਲਾਇਆ ਬਾਬਾ ਬੁੱਢਾ ਜੀ ਨੇ ਕਿ ਜ਼ਰੂਰ ਮਾਤਾ ਜੀ ਬੋਲੇ ਨਹੀਂ, ਸੋ ਇਸ ਕਰਕੇ ਜੇ ਇੱਥੇ ਨਾ ਹੁੰਦੇ ਤੇ ਮਾਤਾ ਭਰਾਈ ਜੀ ਨੇ ਕਹਿ ਦੇਣਾ ਸੀ ਕਿ ਸਤਿਗੁਰੂ ਸਾਹਿਬ ਜੀ ਇੱਥੇ ਨਹੀਂ, ਬੋਲੇ ਨਹੀਂ ਮਾਤਾ ਜੀ, ਇਹਦਾ ਮਤਲਬ ਸਤਿਗੁਰੂ ਸਾਹਿਬ ਜੀ ਇੱਥੇ ਹੀ ਨੇ। ਕੋਠੇ ਦੇ ਵੱਲੇ ਵੇਖਿਆ ਕਿ ਜ਼ਰੂਰ ਇਸ ਕੋਠੇ ਦੇ ਵਿੱਚ ਹੋਣਗੇ। ਸੋ ਇਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ, ਕੋਠੇ ਦੇ ਵਿੱਚੋਂ ਬੇਨਤੀਆਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਾਹਰ ਕੱਢਿਆ ਹੈ, ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਸਤਿਗੁਰੂ ਸਾਹਿਬ ਜੀ ਸੋ ਉਦਾਸ ਇੱਕ ਚਿੱਤ ਪਰਮੇਸ਼ਰ ਦੇ ਵਿੱਚ ਲਵਲੀਨ ਰਹਿੰਦੇ ਨੇ, ਬਹੁਤੇ ਬਚਨ ਨਹੀਂ ਕਰਦੇ, ਬਹੁਤਾ ਬੋਲਦੇ ਨਹੀਂ, ਸੰਗਤਾਂ ਨੂੰ ਦਰਸ਼ਨ ਦਿੰਦੇ ਨੇ, ਸਵੇਰੇ ਅੰਮ੍ਰਿਤ ਵੇਲੇ ਉੱਠਦੇ ਇਸ਼ਨਾਨ ਕਰਦੇ, ਸਮਾਧੀ ਇੱਜ਼ਤ ਹੁੰਦੇ ਨੇ, ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਫਿਰ ਲੰਗਰ ਚੱਲਦਾ, ਸਾਰੀ ਕਿਰਿਆ ਉਸੇ ਤਰ੍ਹਾਂ ਹੋਣ ਲੱਗ ਪਈ ਹੈ, ਬੇਅੰਤ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ। ਦਿਨ ਦਾ ਦੂਸਰਾ ਪਹਿਰ ਜਦੋਂ ਚੜ੍ਹਦਾ ਸਤਿਗੁਰੂ ਸਾਹਿਬ ਜੀ ਬੱਚਿਆਂ ਦੇ ਨਾਲ ਖੇਡਦੇ ਨੇ, ਬੱਚਿਆਂ ਨੂੰ ਗੁਰਮੁਖੀ ਅੱਖਰ ਗੁਰੂ ਅੰਗਦ ਦੇ ਮਹਾਰਾਜ ਜੀ ਪੜ੍ਹਾਉਂਦੇ ਨੇ, ਬ੍ਰਹਮ ਵਿਦਿਆ ਪੜ੍ਹਾਉਂਦੇ ਨੇ, ਬੱਚਿਆਂ ਨੂੰ ਖਿਡਾਉਂਦੇ ਨੇ। ਤੀਸਰਾ ਪਹਿਰ ਜਦੋਂ ਹੁੰਦਾ ਸਤਿਗੁਰੂ ਸਾਹਿਬ ਜੀ ਪਹਿਲਵਾਨਾਂ ਦੀ ਕੁਸ਼ਤੀ ਕਰਾਉਂਦੇ ਨੇ, ਜਦੋਂ ਸ਼ਾਮ ਹੁੰਦੀ ਹੈ ਫਿਰ ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਆ ਕੇ ਕੀਰਤਨ ਸੁਣਦੇ ਨੇ, ਤਖ਼ਤ ਉੱਪਰ ਬਿਰਾਜਮਾਨ ਹੁੰਦੇ ਨੇ, ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨਿੱਤ ਦੀ ਕਿਰਿਆ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ। ਸਤਿਗੁਰਾਂ ਦੀ ਕਿਰਪਾ ਦੇ ਨਾਲ ਬਾਬਰ ਸੀ ਜਿਹੜਾ ਚੜ੍ਹ ਕੇ ਆਇਆ ਸੀ, ਸਤਿਗੁਰਾਂ ਦੀ ਚਰਨੀ ਪੈਣ ਕਰਕੇ ਸੋ ਬਾਦਸ਼ਾਹੀ ਪ੍ਰਾਪਤ ਹੋਈ, ਉਹਦਾ ਸਪੁੱਤਰ ਦੂਸਰਾ ਜਿਹਦਾ ਨਾਮ ਹਮਾਯੂ ਹੈ, ਸੋ ਥੋੜੀ ਜਿਹੀ ਅਵਗਿਆ ਕਰਨ ਕਰਕੇ, ਕਿਉਂਕਿ ਸਤਿਗੁਰਾਂ ਨੇ ਬਚਨ ਕੀਤੇ ਸਨ ਜਿੰਨਾ ਚਿਰ ਤੱਕ ਤੁਸੀਂ ਇਨਸਾਫ ਕਰੋਗੇ, ਧਰਮ ਦਾ ਰਾਜ ਚਲਾਓਗੇ, ਉਹਨਾਂ ਚਿਰ ਤੱਕ ਤੁਹਾਡਾ ਜਿਹੜਾ ਰਾਜ ਹਿੰਦੁਸਤਾਨ ਦੇ ਉੱਪਰ ਕਾਇਮ ਰਹੇਗਾ। ਜੇ ਲੋਕਾਂ ਦੇ ਨਾਲ ਬੇਇਨਸਾਫੀ ਕਰੋਗੇ ਤੁਹਾਡਾ ਰਾਜ ਭਾਗ ਨਸ਼ਟ ਹੋ ਜਾਵੇਗਾ। ਅਵਗਿਆ ਕੀਤੀ ਹੈ, ਕੋਈ ਭੁੱਲ ਹੋ ਗਈ ਹੈ, ਜਿਹਦੇ ਕਰਕੇ ਹਮਾਯੂ ਜਿਹੜਾ ਬਾਦਸ਼ਾਹ ਸੀ ਬਾਬਰ ਦਾ ਪੁੱਤਰ, ਸੋ ਸ਼ੇਰ ਸ਼ਾਹ ਸੂਰੀ ਜਿਸਨੂੰ ਦਿੱਲੀ ਦੇ ਤਖ਼ਤ ਦੇ ਉੱਪਰ ਇਸਨੇ ਉੱਥੇ ਬਿਠਾਇਆ, ਉਹ ਆਖੀ ਹੋ ਗਿਆ, ਕਿਉਂਕਿ ਆਪ ਤਾਂ ਕਾਬਲ ਅਫਗਾਨਿਸਤਾਨ ਨੂੰ ਚਲਾ ਗਿਆ ਸੀ ਹਿੰਦੁਸਤਾਨ ਨੂੰ ਜਿੱਤ ਪ੍ਰਾਪਤ ਕਰਕੇ, ਪਿੱਛੋਂ ਉਹ ਆਖੀ ਹੋ ਗਿਆ, ਬਾਗੀ ਹੋ ਗਿਆ, ਉਹਦੇ ਨਾਲ ਆ ਕਰਕੇ ਹਮਾਯੂ ਨੇ ਲੜਾਈ ਕੀਤੀ ਹੈ। ਸ਼ੇਰ ਸ਼ਾਹ ਸੂਰੀ ਦੇ ਹੱਥੋਂ ਹਮਾਯੂ ਬਹੁਤ ਬੁਰੀ ਤਰ੍ਹਾਂ ਹਾਰ ਕੇ ਨੱਸ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆ ਗਿਆ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ। ਸੋ ਪਤਾ ਲੱਗਾ ਕਿ ਇੱਥੋਂ ਹੀ ਸਾਨੂੰ ਬਖਸ਼ਾਂ ਪ੍ਰਾਪਤ ਹੋਈਆਂ ਨੇ, ਇਸੇ ਗੱਦੀ ਤੋਂ ਸਾਨੂੰ ਰਾਜ ਪ੍ਰਾਪਤ ਹੋਇਆ, ਸੋ ਰਾਜ ਸਾਡਾ ਨਸ਼ਟ ਹੋ ਗਿਆ, ਸਤਿਗੁਰਾਂ ਦੇ ਬਚਨ ਪੂਰੇ ਕਿਉਂ ਨਹੀਂ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਹਮਾਯੂ ਆਇਆ, ਸੋ ਸਤਿਗੁਰੂ ਸਾਹਿਬ ਜੀ ਉਸ ਵਕਤ ਬੱਚਿਆਂ ਨੂੰ ਪੜ੍ਹਾ ਰਹੇ ਸਨ, ਹਮਾਯੂ ਆ ਕੇ ਖਲੋਤਾ ਰਿਹਾ ਕੋਲ, ਕਿੰਨਾ ਚਿਰ ਹੀ ਸਤਿਗੁਰਾਂ ਨੇ ਕੋਈ ਵੀ ਧਿਆਨ ਨਹੀਂ ਕੀਤਾ। ਹਮਾਯੂ ਨੇ ਆਵਾਜ਼ ਮਾਰੀ, ਸਤਿਗੁਰੂ ਸਾਹਿਬ ਜੀ ਬੋਲੇ ਨਹੀਂ, ਕਿਉਂਕਿ ਹੰਕਾਰ ਦੇ ਸਹਿਤ ਆਇਆ ਹੈ, ਮਹਾਰਾਜ ਬੱਚਿਆਂ ਦੇ ਵਿੱਚ ਮਸਤ ਨੇ। ਸੋ ਕ੍ਰੋਧ ਵਿੱਚ ਆ ਕਰਕੇ ਜਿਹੜੀ ਗਾਤਰੇ ਕਿਰਪਾਨ ਪਾਈ ਹੋਈ ਸੀ ਉਸ ਨੂੰ ਤਲਵਾਰ ਨੂੰ ਜ਼ੋਰ ਦੇ ਨਾਲ ਖਿੱਚਣ ਲੱਗਾ। ਹੱਥ ਸੀ ਜਿਹੜਾ ਤਲਵਾਰ ਦੇ ਮੁੱਠੇ ਦੇ ਨਾਲ ਹੀ ਚੰਬੜ ਗਿਆ, ਛਡਾਇਆ ਨਹੀਂ ਜਾਂਦਾ। ਫਿਰ ਸਤਿਗੁਰਾਂ ਦੇ ਚਰਨੀ ਪੈ ਗਿਆ, ਮਹਾਰਾਜ ਕਿਰਪਾ ਕਰਕੇ ਮੇਰਾ ਹੱਥ ਛਡਾਓ, ਭੁੱਲ ਹੋ ਗਈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਥੇ ਤੂੰ ਬਹਾਦਰੀ ਵਿਖਾਉਣੀ ਸੀ, ਸੂਰਮਸਾਈ ਵਿਖਾਉਣੀ ਸੀ ਜੰਗ ਦੇ ਮੈਦਾਨ ਦੇ ਵਿੱਚ, ਉੱਥੋਂ ਤਾਂ ਕੈਰਾਂ ਦੇ ਵਾਂਗੂ ਭੱਜ ਆਇਆ। ਹੁਣ ਫਕੀਰਾਂ ਦੇ ਉੱਪਰ, ਸਾਧੂ ਸੰਤਾਂ ਦੇ ਉੱਪਰ ਆ ਕਰਕੇ ਤੂੰ ਤਲਵਾਰ ਚੁੱਕਦਾ, ਜਿੱਥੇ ਤਲਵਾਰ ਤੈਨੂੰ ਚੁੱਕਣੀ ਚਾਹੀਦੀ ਸੀ ਉੱਥੇ ਤੂੰ ਚੁੱਕੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਭੁੱਲ ਗਿਆ ਹਾਂ, ਕਿਰਪਾ ਕਰਕੇ ਮਾਫ ਕਰ ਦਿਓ। ਤੁਮਾਰੇ ਕਹਿੰਦੇ ਕਰਤਾ ਕੀ ਚਾਹੀਦਾ? ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਸੱਤ ਪੁਸ਼ਤਾਂ ਰਾਜ ਕਰਨਗੀਆਂ, ਹਾਲੇ ਦੂਸਰੀ ਪੁਸ਼ਤ ਹੈ, ਦੂਸਰੀ ਜਗ੍ਹਾ ਤੇ ਮੈਂ ਹਾਂ ਤੇ ਰਾਜ ਭਾਗ ਨਸ਼ਟ ਵੀ ਹੋ ਗਿਆ। ਸ਼ੇਰਸ਼ਾਹ ਸੂਰੀ ਨੇ ਤਖ਼ਤ ਖੋਲਿਆ ਮੇਰੇ ਕੋਲੋਂ ਦਿੱਲੀ ਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਖ਼ਤ ਤੈਨੂੰ ਹੁਣੇ ਦਵਾ ਦੇਣਾ ਸੀ, ਪਰ ਤੂੰ ਬਹੁਤ ਭਾਰੀ ਅਵੱਗਿਆ ਕੀਤੀ ਆ ਗੁਰੂ ਦੀ। ਸੋ ਤੂੰ ਤਲਵਾਰ ਕੱਢਣ ਲੱਗਾ ਸੀ, ਤੇਰੇ ਕੋਲੋਂ ਗਲਤੀ ਹੋਈ ਹੈ, ਤੈਨੂੰ ਹੁਣੇ ਪਾਤਸ਼ਾਹੀ ਦਵਾਉਣੀ ਸੀ, ਪਰ ਹੁਣ ਸਮਾਂ ਲੱਗੇਗਾ, ਪ੍ਰਾਪਤ ਹੋ ਜਾਵੇਗੀ, ਕੋਈ ਗੱਲ ਨੀ, ਤੂੰ ਸ਼ਰਨ ਚ ਆ ਗਿਆ ਹੈ। ਉਹ ਭੁੱਲ ਬਖਸ਼ਾ ਲਈ ਹੈ, ਜਾ ਅਫਗਾਨਿਸਤਾਨ ਦੇ ਵੱਲੇ ਫੌਜਾਂ ਇਕੱਠੀਆਂ ਕਰਕੇ ਲਿਆ, ਤੇਰੀ ਜਿੱਤ ਹੋਵੇਗੀ। ਸਤਿਗੁਰਾਂ ਦੇ ਬਚਨਾਂ ਦੇ ਨਾਲ ਹਮਾਯੂ ਨੂੰ ਇਸ ਤਰ੍ਹਾਂ ਫਿਰ ਰਾਜ ਪ੍ਰਾਪਤ ਹੋਇਆ ਸੀ। ਬਾਬਰ ਦਾ ਪੁੱਤਰ ਹਮਾਯੂ ਅਕਬਰ ਦਾ ਪਿਓ, ਤੋ ਫਿਰ ਉਹਨੂੰ ਇਸ ਤਰ੍ਹਾਂ ਪ੍ਰਾਪਤੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਫਿਰ ਜੋਗੀ ਲੋਕ ਆਏ ਨੇ, ਗੋਰਖ ਵਰਗੇ, ਗੋਰਖ, ਭਰਸਰੀ, ਗੋਪੀ ਚੰਦ ਸਾਰੇ ਇਕੱਠੇ ਹੋ ਕੇ ਆਏ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਧਾਂ ਦੀ ਬੇਅੰਤ ਚਰਚਾ ਹੋਈ ਹੈ, ਥਾਵਾਂ ਥਾਵਾਂ ਤੇ ਚਰਚਾ ਹੋਈ ਹੈ। ਸਮੇਰ ਪਰਬਤ ਉੱਪਰ ਗਰੀਬ ਨਿਵਾਜ ਗਏ ਨੇ, ਉੱਥੇ ਵੀ ਚਰਚਾ ਹੋਈ ਹੈ। ਫਿਰ ਅਚਲ ਬਟਾਲੇ ਜਦੋਂ ਗਏ ਨੇ ਸ਼ਿਵਰਾਤਰੀ ਦੇ ਮੇਲੇ ਨੂੰ, ਉੱਥੇ ਵੀ ਸਿੱਧਾਂ ਦੇ ਨਾਲ ਚਰਚਾ ਹੋਈ ਹੈ। ਬੁਰੀ ਤਰ੍ਹਾਂ ਹਰਾਇਆ, ਮਹਾਰਾਜ ਦੇ ਚਰਨੀ ਪਏ ਨੇ। ਫਿਰ ਗੁਰੂ ਅੰਗਦ ਦੇ ਮਹਾਰਾਜ ਗੁਰਤਾ ਗੱਦੀ ਉੱਪਰ ਬੈਠੇ ਨੇ, ਉਹੀ ਸਾਰੇ ਸਿੱਧ ਇਕੱਠੇ ਹੋ ਕੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਨੇ ਕਿ ਚਲੋ ਚੱਲੀਏ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰੀਖਿਆ ਕਰੀਏ ਕਿ ਇਹ ਵੀ ਉਹਨਾਂ ਦੇ ਵਾਂਗੂ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਂਗੂ ਹੀ ਸ਼ਕਤੀਆਂ ਦੇ ਵਿੱਚ ਪੂਰੇ ਹਨ ਜਾਂ ਕਿੱਦਾਂ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਨੇ, ਆ ਕਰਕੇ ਆਪਣਾ ਯੋਗ, ਜਿਹੜਾ ਯੋਗਾ ਅਭਿਆਸ ਹੈ ਸੋ ਯੋਗੀਆਂ ਵਾਲਾ, ਉਹਨਾਂ ਆ ਕੇ ਉਹਦਾ ਮਹਾਤਮ ਦੱਸਿਆ ਕਿ ਯੋਗ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ, ਯੋਗ ਧਾਰਨ ਕਰਨਾ ਜ਼ਰੂਰੀ ਹੈ, ਯੋਗ ਦੇ ਨਾਲ ਹੀ ਸਿੱਧੀ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਯੋਗ ਜਿਹੜਾ ਕਿਹਦੇ ਆਸਰੇ? ਨਾਮ ਦੇ ਆਸਰੇ ਹੈ, ਨਾਮ ਤੋਂ ਬਿਨਾਂ ਯੋਗ ਕੁਛ ਵੀ ਨਹੀਂ। ਇਸ ਕਰਕੇ ਯੋਗ ਤੋਂ ਉੱਪਰ ਨਾਮ ਹੈ ਤੇ ਅਸੀਂ ਆਪਣੇ ਗੁਰਸਿੱਖਾਂ ਨੂੰ ਨਾਮ ਦੀ ਦਾਤ ਬਖਸ਼ਦੇ ਹਾਂ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਨਿਹਾਲ ਕੀਤਾ, ਚਲੇ ਗਏ ਨੇ, ਬੜੇ ਪ੍ਰਸੰਨ ਹੋਏ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬੇਅੰਤ ਸੰਗਤਾਂ ਮਹਾਰਾਜ ਦੇ ਚਰਨਾਂ ਦੇ ਵਿੱਚ ਆਉਂਦੀਆਂ ਨੇ ਤੇ ਮਹਾਰਾਜ ਸਾਰਿਆਂ ਨੂੰ ਨਿਹਾਲ ਕਰਦੇ ਨੇ। ਸਤਿਗੁਰਾਂ ਦਾ ਨਿਕਟਵਰਤੀ ਗੁਰਸਿੱਖ ਭਾਈ ਜੀਵਾ, ਜੋ ਗਰੀਬ ਨਿਵਾਜ ਵਾਸਤੇ ਨੇਤਾ ਪ੍ਰਤੀ ਲੰਗਰ ਤਿਆਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਛਕਾਉਂਦਾ, ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸ਼ਾਮ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ। ਸੋ ਹਨੇਰੀ ਬਹੁਤ ਜ਼ੋਰ ਦੀ ਚੱਲ ਰਹੀ ਹੈ। ਸੋ ਗਰੀਬ ਨਿਵਾਜ ਦੇ ਚਰਨਾਂ ਦੇ ਵਿੱਚ ਆਇਆ ਭਾਈ ਜੀਵਾ ਜੀ, ਆ ਕਰਕੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਹਨੇਰੀ ਬਹੁਤ ਜ਼ੋਰ ਦੀ ਚੱਲ ਰਹੀ ਹੈ, ਜਾਪ ਜੀ ਦੀ ਕਿਰਪਾ ਹੋਵੇ, ਥੋੜੇ ਚਿਰ ਵਾਸਤੇ ਹਨੇਰੀ ਰੋਕ ਦਿਓ। ਹਨੇਰੀ ਰੁਕ ਜਾਵੇਗੀ, ਘੱਟਾ ਮਿੱਟੀ ਜਿਹੜਾ ਉੱਡਣੋਂ ਬੰਦ ਹੋ ਜਾਵੇਗਾ, ਆਪਾਂ ਪ੍ਰਸ਼ਾਦੇ ਸਬਜ਼ੀਆਂ ਜੋ ਲੰਗਰਾਂ ਵਾਸਤੇ ਤਿਆਰ ਕਰਨੀਆਂ ਨੇ, ਆਪ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ, ਉਹ ਤਿਆਰ ਕਰ ਲਵਾਂਗੇ। ਜੇ ਇਸ ਤਰ੍ਹਾਂ ਹਨੇਰੀ ਚੱਲਦੀ ਰਹੀ, ਲੰਗਰਾਂ ਦੇ ਵਿੱਚ, ਆਟੇ ਦੇ ਵਿੱਚ, ਸਬਜ਼ੀਆਂ ਵਿੱਚ ਘੱਟਾ ਮਿੱਟੀ ਉੱਡ ਕੇ ਪਵੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ, ਪਰਮੇਸ਼ਰ ਦੇ ਭਾਣੇ ਦੇ ਵਿੱਚ ਦਖਲ ਨਹੀਂ ਦੇਣਾ। ਸੋ ਵਾਹਿਗੁਰੂ ਨੇ ਆਪ ਹਨੇਰੀ ਚਲਾਈ ਹੈ, ਆਪਾਂ ਕੌਣ ਹੁੰਦੇ ਹਾਂ ਰੋਕਣ ਵਾਲੇ ਨੂੰ? ਕਿਉਂਕਿ ਇਸ ਹਵਾ ਦੇ ਨਾਲ ਜੋ ਸਮੁੰਦਰੀ ਵਪਾਰ ਕਰਦੇ ਨੇ, ਸਮੁੰਦਰ ਦੇ ਉੱਪਰ ਬੇੜੇ ਚੱਲਦੇ ਨੇ, ਹਵਾ ਦੇ ਨਾਲ ਜਹਾਜ਼ ਚੱਲਦੇ ਨੇ, ਸਮੁੰਦਰੀ ਜਹਾਜ਼ ਹਵਾ ਦੇ ਨਾਲ ਕਈ ਚੱਲਦੇ ਆ, ਇਸ ਹਵਾ ਦੇ ਨਾਲ ਉਹਨਾਂ ਨੇ ਕਿਨਾਰੇ ਤੇ ਲੱਗਣਾ। ਹਵਾ ਰੁਕ ਜਾਵੇਗੀ, ਸਮੁੰਦਰ ਦੇ ਵਿੱਚ ਹੀ ਉਹ ਜਹਾਜ਼ ਰੁਕ ਜਾਣਗੇ। ਸੋ ਜਿਹੜੇ ਲੋਕ ਜਹਾਜ਼ਾਂ ਦੇ ਨਾਲ ਰੋਜੀ ਰੋਟੀ ਕਮਾਉਂਦੇ ਨੇ, ਉਹ ਰੋਜੀ ਰੋਟੀ ਕਮਾਉਣ ਤੋਂ ਵਾਂਝੇ ਰਹਿ ਜਾਣਗੇ, ਉਹਨਾਂ ਦਾ ਪਾਪ ਸਾਡੇ ਸਿਰ ਤੇ ਆਵੇਗਾ, ਦੂਸਰਾ ਪਰਮੇਸ਼ਰ ਦੇ ਭਾਣੇ ਦੇ ਵਿੱਚ ਦਖਲ ਹੋਵੇਗਾ। ਫਿਰ ਜਿਹੜੇ ਸੱਪ ਹਨ, ਸੱਪਾਂ ਦੀ ਖੁਰਾਕ ਹੁੰਦੀ ਹੈ ਮਿੱਟੀ, ਦੂਰੋਂ ਮਿੱਟੀ ਘੱਟਾ ਉੱਡ ਕੇ ਆਉਂਦਾ, ਜਿਹੜਾ ਦੂਰ ਦਰਾਡਿਆਂ ਦੇਸ਼ਾਂ ਦੇ ਵਿੱਚ ਜਿੱਥੇ ਕੋਈ ਨਹੀਂ, ਸੁੰਨੀਆਂ ਜਗ੍ਹਾ ਤੇ ਜਿੱਥੇ ਸੱਪ ਰਹਿੰਦੇ ਨੇ, ਉਹ ਸੱਪ ਜਿਹੜੇ ਨੇ ਮਿੱਟੀ ਖਾਂਦੇ ਨੇ ਤੇ ਮਿੱਟੀ ਜਿਹੜੀ ਉੱਡ ਕੇ ਹਵਾ ਦੇ ਨਾਲ ਉਹਨਾਂ ਦੇ ਪਾਸ ਪਹੁੰਚਦੀ ਹੈ, ਕੁੰਡਲ ਦੇ ਵਿੱਚ ਉਹ ਮਿੱਟੀ ਨੂੰ ਇਕੱਠਿਆਂ ਕਰ ਲੈਂਦੇ ਨੇ, ਸੋ ਇਕੱਠਿਆਂ ਕਰਕੇ ਫਿਰ ਮਿੱਟੀ ਦਾ ਭੋਜਨ ਖਾਂਦੇ ਨੇ, ਸੋ ਇੱਕ ਮਿੱਟੀਆਂ ਮੈਂ ਮਿੱਟੀ ਖਾਏ। ਸੋ ਇਸ ਤਰੀਕੇ ਨਾਲ ਉਹ ਮਿੱਟੀ ਖਾਂਦੇ ਆ, ਜੇ ਆਪਾਂ ਹਵਾ ਰੋਕ ਦਿੱਤੀ ਤੇ ਮਿੱਟੀ ਉਹਨਾਂ ਪਾਸ ਨਹੀਂ ਪਹੁੰਚੇਗੀ, ਇਹ ਵੀ ਆਪਣੇ ਸਿਰ ਉੱਪਰ ਦੋਸ਼ ਆਵੇਗਾ, ਪਰਮੇਸ਼ਰ ਦੇ ਭਾਣੇ ਵਿੱਚ ਦਖਲ ਨਹੀਂ ਦੇਣਾ। ਸੋ ਜੇ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਹੈ ਤਾਂ ਪਰਮੇਸ਼ਰ ਦਾ ਭਾਣਾ ਮੰਨਣਾ ਪਵੇਗਾ। ਵਾਹਿਗੁਰੂ ਦਾ ਭਾਣਾ ਮੰਨਣ ਦੇ ਨਾਲ ਹੀ ਸਭ ਫਲ ਪ੍ਰਾਪਤ ਹੋਣਗੇ, ਸਭ ਕੁਝ ਪ੍ਰਾਪਤੀ ਗੁਰਮੁਖ ਬਣਿਆ ਜਾਂਦਾ। ਗੁਰਮੁਖ ਨਾਦੋਂ ਗੁਰਮੁਖ ਵੇਦੋਂ ਗੁਰਮੁਖ ਰਿਹਾ ਸਮਾਈ, ਜੋ ਗੁਰਮੁਖ ਪਰਮੇਸ਼ਰ ਦੇ ਹੁਕਮ ਵਿਚ ਮਾਇਆ ਰਹਿੰਦਾ ਭਾਈ, ਜੋ ਮਨੁੱਖ ਜੋ ਜੀਵ ਜੋ ਸਿੱਖ ਪਰਮੇਸ਼ਰ ਦੇ ਭਾਣੇ ਨੂੰ ਮੰਨਦਾ, ਸਤ ਕਰਕੇ ਮੰਨਦਾ, ਮਿੱਠਾ ਕਰਕੇ ਮੰਨਦਾ ਹੈ, ਹੁਕਮ ਰਜਾਈ ਜੋ ਸੋ ਇਸ ਤਰ੍ਹਾਂ ਚੱਲਦਾ ਹੈ, ਉਸ ਨੂੰ ਪਰਮੇਸ਼ਰ ਚੰਗਾ ਲੱਗਦਾ, ਪਰਮੇਸ਼ਰ ਨੂੰ ਉਹ ਭਾ ਜਾਂਦਾ, ਵਾਹਿਗੁਰੂ ਦੀ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰਾਂ ਨੇ ਇਹ ਪਾਵਨ ਪਵਿੱਤਰ ਉਪਦੇਸ਼ ਆਪਣੇ ਗੁਰਸਿੱਖ ਨਿਕਟਵਰਤੀ ਭਾਈ ਜੀਵਾ ਜੀ ਨੂੰ ਬਖਸ਼ਿਆ। ਮਹਾਰਾਜ ਕਹਿੰਦੇ ਲੰਗਰ ਦੀ ਕੋਈ ਗੱਲ ਨੀ, ਥੋੜਾ ਸਮਾਂ ਠਹਿਰ ਕੇ ਬਾਅਦ ਵਿਚ ਵੀ ਆਪਾਂ ਲੰਗਰ ਤਿਆਰ ਕਰ ਲਵਾਂਗੇ, ਜੇ ਅੱਜ ਨਾ ਤਿਆਰ ਹੋਵੇਗਾ ਹਨੇਰੀ ਚੱਲਦੀ ਹੈ ਸਵੇਰੇ ਛਕ ਲਵਾਂਗੇ, ਕੋਈ ਵੱਡੀ ਗੱਲ ਨਹੀਂ। ਪਰ ਇਹ ਲੰਮੀ ਸੋਚ, ਇਹਦੇ ਨਾਲ ਹੋਰ ਵੱਡੇ ਵੱਡੇ ਕਾਰਜ, ਵਾਹਿਗੁਰੂ ਦੀ ਜਿਹੜੀ ਕਿਰਤ ਹੈ ਸਫਲ ਹੁੰਦੀ ਹੈ। ਪਰਮੇਸ਼ਰ ਬਿਨਾਂ ਕਿਸੇ ਕਾਰਨ ਤੋਂ ਕੋਈ ਕਾਰਜ ਨਹੀਂ ਕਰਦਾ, ਸੋ ਵਾਹਿਗੁਰੂ ਦੇ ਭਾਣੇ ਦੇ ਵਿਚ ਕਈ ਕਾਰਜ ਸੌਰਦੇ ਨੇ, ਸੋ ਇਹਦੇ ਹਵਾ ਦੇ ਨਾਲ ਕਈ ਕੰਮ ਵੱਡੇ ਵੱਡੇ ਕੰਮ ਪਰਮੇਸ਼ਰ ਨੇ ਕਰਨੇ ਆ, ਆਪਾਂ ਰੋਕ ਕਰਕੇ ਸੋ ਉਹਦੇ ਭਾਣੇ ਦੇ ਵਿਚ ਦਖਲ ਨਹੀਂ ਦੇਣਾ। ਜੇ ਵਾਹਿਗੁਰੂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤੇ ਇਹਨਾਂ ਬਚਨਾਂ ਨੂੰ ਮੰਨਣਾ ਪਵੇਗਾ। ਭਾਈ ਜੀਵਾ ਨੇ ਸਤ ਕਰਕੇ ਮੰਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਹਾਲ ਕੀਤਾ, ਸੇਵਾ ਕੀਤੀ, ਹੁਕਮ ਮੰਨਣ ਦਾ ਜਿਹੜਾ ਭਾਣਾ ਮੰਨਣ ਦਾ ਉਪਦੇਸ਼ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦ੍ਰਿੜ ਕਰਵਾਇਆ ਸੀ, ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਨੂੰ ਇਹ ਉਪਦੇਸ਼ ਦ੍ਰਿੜ ਕਰਵਾਇਆ। ਭਾਈ ਜੀਵਾ ਜੀ ਨਿਹਾਲ ਹੋ ਗਏ ਨੇ, ਕੁਝ ਕੁ ਦਿਨਾਂ ਦੇ ਵਿਚ ਇਸੇ ਉਪਦੇਸ਼ ਨੂੰ ਮੰਨਣ ਦੇ ਨਾਲ ਭਾਈ ਜੀਵਾ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ। ਦੂਸਰਾ, ਗੁਰਸਿੱਖ ਮਹਾਰਾਜ ਦੇ ਚਰਨਾਂ ਦੇ ਵਿਚ ਭਾਈ ਗੁੱਜਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਆਇਆ, ਆ ਕਰਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਕੰਮ ਕਰਦੇ ਰਹਿੰਦੇ ਆ, ਪਰ ਸਾਡਾ ਵੀ ਕਲਿਆਣ ਹੋ ਸਕਦਾ, ਅਸੀਂ ਪਾਰ ਹੋ ਜਾਵਾਂਗੇ ਸੰਸਾਰ ਸਮੁੰਦਰ ਤੋਂ, ਕਿਉਂਕਿ ਸਾਰ ਸੰਗਤ ਵਾਸਤੇ ਨਾਮ ਜਪਣ ਵਾਸਤੇ ਸੇਵਾ ਕਰਨ ਦੇ ਵਾਸਤੇ ਸਾਡੇ ਪਾਸ ਸਵੇਰ ਹੀ ਨਹੀਂ, ਟਾਈਮ ਹੀ ਨਹੀਂ ਮਿਲਦਾ, ਸੰਸਾਰ ਤੋਂ ਕਿਵੇਂ ਤਰਾਂਗੇ, ਸਾਡਾ ਕਿਵੇਂ ਪਾਰ ਉਤਾਰਾ ਹੋਵੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਭਾਈ ਗੁੱਜਰ ਜੀ ਨੂੰ ਉਪਦੇਸ਼ ਦੇ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਹਿਬ ਇਸੇ ਤਰ੍ਹਾਂ ਕਰੋ, ਸਾਰਾ ਦਿਨ ਕੰਮ ਕਰੋ, ਜੋ ਕਿਰਤ ਕਰਦੇ ਹੋ ਉਹਦੇ ਵਿਚ ਮਨ ਲਾਓ, ਪਰ ਨਾਲ ਨਾਲ ਪਰਮੇਸ਼ਰ ਦਾ ਭਾਣਾ ਮੰਨੋ, ਨਾਮ ਜਪੋ, ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਕੰਮ ਕਰੋ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰੋ, ਹੱਥ ਪਾਉ ਕਰ ਕੰਮ ਸਭ ਚੀਜ਼ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਕੰਮ ਕਰਨਾ, ਚਿੱਤ ਪਰਮੇਸ਼ਰ ਦੇ ਨਾਲ ਜੋੜ ਕੇ ਰੱਖੋ, ਜਪਜੀ ਸਾਹਿਬ ਦੇ ਪਾਠ ਕਰਨ ਦੀ ਸਿੱਖਿਆ ਦਿੱਤੀ ਹੈ, ਤੇ ਜਿਹੜੀ ਕਿਰਤ ਕਰਦੇ ਹੋ ਕਿਰਤ ਪਰਮੇਸ਼ਰ ਦੇ ਵਾਸਤੇ ਕਰਨੀ ਹੈ। ਸੋ ਇਸ ਤਰ੍ਹਾਂ ਜੇ ਕੋਈ ਗਰੀਬ ਆ ਜਾਵੇ ਕੋਲ, ਲੋੜਵੰਦ ਆ ਜਾਵੇ, ਉਹਦੀ ਮਦਦ ਕਰਨੀ ਹੈ। ਭਾਈ ਗੁੱਜਰ ਜੀ ਲੁਹਾਰ ਸਨ, ਲੁਹਾਰ ਦਾ ਕੰਮ ਕਰਦੇ ਸਨ ਉਸੇ ਪਿੰਡ ਦੇ ਵਿੱਚੋਂ, ਸੋ ਗ੍ਰਿਸ਼ਤੀ ਭਗਤ ਜੋ ਗ੍ਰਿਸ਼ਤੀ ਲੋਕ ਪਰਮੇਸ਼ਰ ਦੀ ਭਗਤੀ ਕਰਦੇ ਸਨ, ਬਿਨਾਂ ਕਿਸੇ ਕਾਰਨ ਤੋਂ ਰਾਜੇ ਨੇ ਪਕੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ। ਕੁਝ ਸਮੇਂ ਬਾਅਦ ਵਾਹਿਗੁਰੂ ਨੇ ਉਹਨਾਂ ਦੀ ਸਹਾਇਤਾ ਕੀਤੀ, ਜੇਲ੍ਹ ਦੇ ਵਿੱਚੋਂ ਉਹ ਭੱਜ ਆਏ ਨੇ, ਸੋ ਭੱਜ ਕਰਕੇ ਉਹਨਾਂ ਦੇ ਹੱਥਾਂ ਦੇ ਵਿੱਚ ਹੱਥ ਘੜੀਆਂ ਨੇ, ਆ ਕਰਕੇ ਭਾਈ ਗੁੱਜਰ ਜੀ ਪਾਸ ਬੇਨਤੀ ਕੀਤੀ ਕਿ ਆਹ ਹੱਥ ਘੜੀਆਂ ਸਾਡੇ ਲੱਗੀਆਂ ਹੋਈਆਂ ਨੇ, ਅਸੀਂ ਜੇਲ੍ਹ ਤੋਂ ਫਰਾਰ ਹੋ ਕੇ ਆਏ ਹਾਂ, ਕਿਉਂਕਿ ਬਿਨਾਂ ਕਿਸੇ ਕਾਰਨ ਤੋਂ ਰਾਜੇ ਨੇ ਸਾਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਸੀ, ਤੇ ਵਾਹਿਗੁਰੂ ਨੇ ਸਾਡੀ ਮਦਦ ਕਰਕੇ ਸਾਨੂੰ ਆਜ਼ਾਦ ਕੀਤਾ ਸੀ, ਭੱਜ ਕੇ ਆਏ ਹਾਂ, ਪਰਮੇਸ਼ਰ ਦੇ ਵਾਸਤੇ ਵਾਹਿਗੁਰੂ ਦੇ ਨਿਮਿਤ ਸਾਡੀਆਂ ਹੱਥ ਘੜੀਆਂ ਕੱਟ ਦਿਓ। ਲੁਹਾਰ ਸਨ, ਸੋ ਸ਼ੈਣੀ ਹਥੌੜੇ ਦੇ ਨਾਲ ਇਹ ਕੱਟ ਦਿਓ ਕਿਰਪਾ ਕਰਕੇ ਪ੍ਰਭੂ ਦੇ ਵਾਸਤੇ। ਮਹਾਰਾਜ ਦਾ ਬਚਨ ਚੇਤੇ ਆਇਆ ਕਿ ਜੇ ਲੋੜਵੰਦ ਕੋਈ ਕੋਲ ਆ ਜਾਵੇ ਤੇ ਵਾਹਿਗੁਰੂ ਦੇ ਨਿਮਿਤ ਪਰਮੇਸ਼ਰ ਦੇ ਨਿਮਿਤ ਉਹਨਾਂ ਦੀ ਸਹਾਇਤਾ ਕਰਨੀ ਹੈ। ਦੂਸਰਾ, ਮਨ ਦੇ ਵਿੱਚ ਖਿਆਲ ਪੈਦਾ ਹੋਇਆ ਕਿ ਰਾਜੇ ਤੋਂ ਭੱਜ ਕੇ ਆਏ ਨੇ, ਜੇ ਰਾਜੇ ਨੂੰ ਪਤਾ ਲੱਗ ਗਿਆ ਕਿ ਜਿਹੜੇ ਚੋਰ ਮੇਰੇ ਤੋਂ ਭੱਜ ਕੇ ਆਏ, ਚੋਰ ਤਾਂ ਭਾਵੇਂ ਨਹੀਂ ਪਰ ਰਾਜਾ ਸਮਝਦਾ ਕਿ ਜਿਹੜੇ ਕੈਦੀ ਭੱਜ ਕੇ ਆਏ ਨੇ, ਉਹਨਾਂ ਦੀਆਂ ਬੇੜੀਆਂ ਉਹਨਾਂ ਦੀਆਂ ਹੱਥ ਘੜੀਆਂ ਭਾਈ ਗੁੱਜਰ ਨੇ ਕੱਟੀਆਂ ਨੇ, ਤਾਂ ਸਣੇ ਪਰਿਵਾਰ ਮੈਨੂੰ ਕੋਹਲੂ ਦੇ ਵਿੱਚ ਪੀੜ ਦੇਵੇਗਾ। ਇਹ ਨਾਲੇ ਦੂਸਰੇ ਪਾਸੇ ਮਨ ਚ ਇਹ ਵਿਚਾਰ ਆਈ ਹੈ, ਫਿਰ ਦੁਬਾਰਾ ਸਤਿਗੁਰਾਂ ਦਾ ਬਚਨ ਚੇਤੇ ਆਇਆ ਕਿ ਜੋ ਵੀ ਸ਼ਰਨ ਦੇ ਵਿੱਚ ਆਵੇ ਵਾਹਿਗੁਰੂ ਦੇ ਨਿਮਿਤ ਕੰਮ ਕਰ ਦੇਣਾ ਹੈ। ਸੋ ਪਰਮੇਸ਼ਰ ਦਾ ਵਾਸਤਾ ਇਹਨਾਂ ਗੁਰਮੁਖਾਂ ਨੇ ਪਾਇਆ, ਵਾਸਤਾ ਪਾਉਣ ਤੇ ਸਤਿਗੁਰਾਂ ਦਾ ਬਚਨ ਚੇਤੇ ਕਰਨ ਤੇ ਹਥੌੜੀ ਛਾਣੀ ਦੇ ਨਾਲ ਉਹਨਾਂ ਦੇ ਹੱਥ ਘੜੀਆਂ ਕੱਟ ਦਿੱਤੀਆਂ ਨੇ। ਨਾਲ ਜਪਜੀ ਸਾਹਿਬ ਦਾ ਪਾਠ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖਿਆ ਦਿੱਤੀ ਸੀ, ਜਪਜੀ ਸਾਹਿਬ ਦਾ ਪਾਠ ਕਰਨਾ, ਜਪਜੀ ਸਾਹਿਬ ਦੇ ਅਰਥ ਵਿਚਾਰ ਕਰਨੇ ਨੇ, ਸਵਾਸ ਸਵਾਸ ਮਨ ਦੇ ਵਿੱਚ ਜਪਜੀ ਸਾਹਿਬ ਨੂੰ ਵਸਾ ਕੇ ਰੱਖਣਾ, ਨਾਲ ਬਾਣੀ ਦਾ ਪ੍ਰਵਾਹ ਚੱਲਦਾ, ਬਾਣੀ ਪੜ੍ਹਦੇ ਨੇ। ਸੋ ਇਸ ਤਰ੍ਹਾਂ ਸਤਿਗੁਰਾਂ ਦਾ ਉਪਦੇਸ਼ ਸੁਣ ਕਰਕੇ ਭਾਈ ਗੁੱਜਰ ਜੀ ਨਿਹਾਲ ਹੋਏ ਨੇ, ਬ੍ਰਹਮ ਗਿਆਨ ਹੋਇਆ। ਸੋ ਇਸੇ ਤਰ੍ਹਾਂ ਤੀਸਰਾ ਗੁਰਸਿੱਖ ਭਾਈ ਝੰਗਾ, ਜੋ ਸਤਿਗੁਰਾਂ ਦੇ ਨਿਕਟ ਵਰਤੀ ਗੁਰਸਿੱਖ, ਨਾਮੀ ਗੁਰਸਿੱਖ, ਜਿਨ੍ਹਾਂ ਦੇ ਸਾਰਿਆਂ ਦੇ ਨਾਮ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਲਿਖੇ ਨੇ, ਸੋ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਸਾਰਿਆਂ ਦੇ ਸਿੱਖ, ਸਾਰੇ ਸਿੱਖ ਜਿਹੜੇ ਨੇੜੇ ਸਮੇਂ ਸਮੇਂ ਮਸ਼ਹੂਰ ਜਿਹੜੇ ਹੋਏ ਨੇ, ਉਹਨਾਂ ਸਾਰਿਆਂ ਦੀ ਕਥਾ ਭਾਈ ਗੁਰਦਾਸ ਨੇ ਲਿਖੀ ਹੈ। ਤੀਸਰਾ ਗੁਰਸਿੱਖ ਧਿੰਗਾ ਨਾਈ, ਨਾਈਆਂ ਦੀ ਕੁਲ ਦੇ ਵਿੱਚੋਂ ਜਿਹਦਾ ਨਾਮ ਧਿੰਗਾ ਹੈ, ਸਤਿਗੁਰਾਂ ਦੇ ਪਾਸ ਆਇਆ, ਬੇਅੰਤ ਸੇਵਾ ਕੀਤੀ ਹੈ, ਸੰਗਤਾਂ ਦੇ ਨਾਲ ਮਿਲ ਕਰਕੇ ਪੱਖੇ ਦੀ ਸੇਵਾ, ਸੋ ਇਸੇ ਤਰ੍ਹਾਂ ਜੂਠੇ ਬਰਤਨ ਮਾਂਜਣ ਦੀ ਸੇਵਾ, ਹੋਰ ਸੇਵਾਵਾਂ ਜੋ ਗੁਰੂ ਘਰਾਂ 'ਚ ਹੁੰਦੀਆਂ ਸਾਰੀਆਂ ਕੀਤੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਦੇ ਪਾਸ ਆਇਆ ਹੈ, ਆ ਕਰਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ੋ ਜਿਹਦੇ ਨਾਲ ਮੇਰਾ ਕਲਿਆਣ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੇਖ ਤੇਰੀ ਜਾਤ ਦਾ ਸਹਿਣ ਨਾਈ ਹੋਇਆ, ਸਹਿਣ ਨਾਈ ਬੁਦਕਾਰੀ ਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ, ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਤੇਰੀ ਜਾਤ ਦਾ ਹੋਇਆ ਨਾਈ, ਨਾਈਆਂ ਦੀ ਕੁੱਲ ਵਿੱਚੋਂ ਭਗਤ ਸਹਿਣ ਜੀ ਹੋਏ ਨੇ। ਉਸ ਨੇ ਕੀ ਕੀਤਾ, ਸਾਰ ਸੰਗਤ ਕੀਤੀ ਹੈ, ਸਾਰ ਸੰਗਤ ਦੀ ਸੇਵਾ ਕੀਤੀ, ਪਰਮੇਸ਼ਰ ਦਾ ਨਾਮ ਜਪਿਆ, ਵਾਹਿਗੁਰੂ ਜੀ ਦਿਆਲੂ ਹੋਏ ਨੇ, ਰਾਜੇ ਦੀ ਸੇਵਾ ਕਰਨ ਵਾਸਤੇ ਜਾਂਦਾ ਸੀ, ਇੰਨਾ ਨਾਮ ਦੇ ਵਿੱਚ ਸਾਰ ਸੰਗਤ ਵਿੱਚ ਮਗਨ ਹੋ ਗਿਆ, ਸੇਵਾ ਦੇ ਵਾਸਤੇ ਜਾ ਨਹੀਂ ਸਕਿਆ, ਰਾਜੇ ਦੀ ਸੇਵਾ ਪਰਮੇਸ਼ਰ ਨੇ ਸੈਨ ਦਾ ਰੂਪ ਧਾਰ ਕੇ ਕੀਤੀ। ਅਗਲੇ ਦਿਨ ਸੈਨ ਗਿਆ ਹੈ, ਸੋ ਰਾਜਾ ਪ੍ਰਸੰਨ ਹੋਇਆ, ਬੜਾ ਖੁਸ਼ ਹੋਇਆ, ਇਸ ਕਰਕੇ ਤੂੰ ਵੀ ਉਹਦੇ ਕੋਲੋਂ ਸਿੱਖਿਆ ਪ੍ਰਾਪਤ, ਉਸੇ ਨਕਸ਼ੇ ਕਦਮਾਂ ਤੇ ਚੱਲਣਾ, ਸਾਧ ਸੰਗਤ ਦੀ ਸੇਵਾ ਕਰਨੀ ਹੈ। ਸੋ ਭਾਈ ਧਿੰਗਾ ਜੀ ਨੂੰ ਸੋ ਇਸੇ ਤਰ੍ਹਾਂ ਨਿਹਾਲ ਕੀਤਾ ਹੈ, ਅਤੇ ਪਾਰੋ ਚੁਲਕਾ ਸਤਿਗੁਰਾਂ ਦਾ ਸਿੱਖ ਪਰਮ ਹੰਸ ਜੀ ਨੂੰ ਉਪਾਧੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਆ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੋ ਪਰਮ ਹੰਸ ਕਿੱਦਾਂ ਦੇ ਹੁੰਦੇ ਆ? ਹੰਸ ਵੇਖੇ ਨੇ, ਸੁਣੇ ਨੇ, ਆਮ ਹੰਸ ਜਿਨ੍ਹਾਂ ਨੂੰ ਕਹਿੰਦੇ ਨੇ ਵੇਖੇ ਨੇ, ਚਿੱਟੇ ਰੰਗ ਦੇ ਹੁੰਦੇ ਨੇ, ਮੋਤੀ ਖਾਂਦੇ ਨੇ, ਮਾਨ ਸਰੋਵਰ ਤੇ ਰਹਿੰਦੇ ਨੇ, ਸੁੱਚੇ ਮੋਤੀ ਉਹਨਾਂ ਦੀ ਖੁਰਾਕ ਹੈ, ਅਤੇ ਦੁੱਧ ਪੀਂਦੇ ਨੇ, ਹੋਰ ਮਹਾਰਾਜ ਉਹਨਾਂ ਦੀ ਕੋਈ ਖੁਰਾਕ ਨਹੀਂ। ਇੱਕ ਉਹਨਾਂ ਦੀ ਚੁੰਝ ਵਿੱਚ ਕਟਿਆਈ ਹੁੰਦੀ ਹੈ, ਜਦੋਂ ਦੁੱਧ ਉਹਨਾਂ ਨੂੰ ਪੀਣ ਵਾਸਤੇ ਅੱਗੇ ਰੱਖੀਦਾ, ਜਦੋਂ ਆਪਣੀ ਚੁੰਝ ਦੁੱਧ ਵਿੱਚ ਪਾਉਂਦੇ ਨੇ, ਉਸ ਵਕਤ ਦੁੱਧ ਜਿਹੜਾ ਉਹ ਫਟ ਜਾਂਦਾ, ਪਨੀਰ ਜਿਹੜਾ ਉਹ ਛੱਡ ਜਾਂਦੇ ਨੇ, ਪਾਣੀ ਛੱਡ ਜਾਂਦੇ ਨੇ। ਇਹ ਹੰਸ ਤਾਂ ਵੇਖੇ ਨੇ, ਤੇ ਪਰਮ ਹੰਸ ਮਹਾਰਾਜ ਇਹ ਨੀ ਵੇਖੇ, ਇਹ ਕਿਹੋ ਜਿਹੇ ਹੁੰਦੇ ਆ? ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਪਾਰੋ ਜੁਲਕਾ ਜੀ ਨੂੰ ਕਿ ਜਿਹੜੇ ਪਰਮ ਹੰਸ ਹੁੰਦੇ ਨੇ ਇਹ ਆਮ ਹੰਸਾਂ ਤੋਂ ਉੱਪਰ ਹੁੰਦੇ ਨੇ, ਪਰਮ ਹੰਸ ਗੁਰਸਿੱਖ ਹੁੰਦੇ ਨੇ, ਬ੍ਰਹਮ ਗਿਆਨੀ ਪਰਮ ਹੰਸ ਦੀ ਨਿਆਈ ਹੁੰਦੇ ਨੇ। ਜਿਵੇਂ ਉਹ ਮਾਨ ਸਰੋਵਰ ਤੇ ਰਹਿੰਦੇ ਨੇ, ਸੋ ਜਿਹੜੇ ਪਰਮ ਹੰਸ ਨੇ ਗੁਰਸਿੱਖ ਪਰਮ ਹੰਸ ਇਹ ਸਾਰ ਸੰਗਤ ਰੂਪੀ ਮਾਨ ਸਰੋਵਰ ਤੇ ਅਥਵਾ ਸਤਿਗੁਰਾਂ ਰੂਪੀ ਮਾਨ ਸਰੋਵਰ ਤੇ ਰਹਿੰਦੇ ਨੇ। ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚੋਂ ਗੁਰਬਾਣੀ ਰੂਪੀ ਜੋ ਸੁੱਚੇ ਮੋਤੀ ਛਕਦੇ ਨੇ, ਸ਼ੁਭ ਗੁਣਾਂ ਰੂਪੀ ਸਤ ਸੰਤੋਖ ਦਇਆ ਧਰਮ ਵਿਚਾਰ, ਸ਼ੁਭ ਗੁਣਾਂ ਰੂਪੀ ਸੁੱਚੇ ਮੋਤੀ ਛਕਦੇ ਨੇ, ਅਤੇ ਦੁੱਧ ਵਿੱਚੋਂ ਪਨੀਰ ਛਕ ਲੈਂਦੇ ਨੇ। ਸੰਸਾਰ ਦੇ ਵਿੱਚ ਦੋ ਚੀਜ਼ਾਂ ਦਾ ਨਿਰਣਾ ਕਰਦੇ ਨੇ, ਸੱਤ ਤੇ ਅਸੱਤ ਵਸਤੂ, ਝੂਠ ਤੇ ਸੱਚ ਦਾ ਵਿਚਾਰ ਕਰਦੇ, ਝੂਠੀ ਵਸਤੂ ਕਿਹੜੀ ਹੈ, ਸੱਚੀ ਵਸਤੂ ਕਿਹੜੀ ਹੈ। ਸਰੀਰ ਜਿਹੜਾ ਹੈ ਇਹ ਜੜ ਹੈ, ਇਹ ਝੂਠਾ ਹੈ, ਸਰੀਰ ਨੂੰ ਉਹ ਸਰੀਰ ਉੱਪਰ ਮੈਂ ਨਹੀਂ, ਤਨ ਹੰਤਾ ਦੇ ਅਧਿਆਸ ਨਹੀਂ ਕਰਦੇ, ਆਤਮਾ ਸੱਤ ਵਸਤੂ ਹੈ, ਆਤਮਾ ਨੂੰ ਉਹ ਗ੍ਰਹਿਣ ਕਰਦੇ ਨੇ, ਆਤਮਾ ਦੇ ਵਿੱਚ ਬਿਰਤੀ ਲਾ ਕੇ ਰੱਖਦੇ ਨੇ, ਇਹ ਪਰਮ ਹੰਸਾਂ ਦੀ ਨਿਸ਼ਾਨੀ ਹੈ, ਪਰਮ ਹੰਸ ਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਵੀ ਇਹ ਪਦਵੀ ਬਖਸ਼ੋ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਭਾਈ ਪਾਰੋ ਜੁਲਕਾ ਜੀ ਨੂੰ ਨਿਹਾਲ ਨਿਹਾਲ ਕੀਤਾ ਹੈ। ਸੋ ਪੰਜਵਾਂ ਗੁਰਸਿੱਖ ਭਾਈ ਮੱਲੂ ਸ਼ਾਹੀ ਸ਼ਾਹੀ ਜੀ ਸਤਿਗੁਰਾਂ ਦੇ ਚਰਨਾਂ 'ਚ ਆਇਆ, ਆ ਕੇ ਬੇਨਤੀ ਕੀਤੀ, ਮਹਾਰਾਜ ਸੋ ਮੈਨੂੰ ਆਪ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ੋ ਜਿਹਦੇ ਨਾਲ ਕਲਿਆਣ ਹੋ ਜਾਵੇ। ਮਹਾਰਾਜ ਕਹਿੰਦੇ ਕੀ ਕਰਦਾ ਗਰੀਬ ਨਿਵਾਜ, ਮੈਂ ਮੁਗਲਾਂ ਦੀ ਨੌਕਰੀ ਕਰਦਾ, ਸਿਪਾਹੀ ਹਾਂ ਮੈਂ, ਉਹਨਾਂ ਦੀ ਫੌਜ ਵਿੱਚ ਭਰਤੀ ਹਾਂ, ਸੋ ਆਪ ਜੀ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੌਕਰੀ ਕਰੀ ਜਾ, ਸੋ ਪਰਮੇਸ਼ਰ ਦਾ ਨਾਮ ਜਪਿਆ ਕਰ, ਵਾਹਿਗੁਰੂ ਦਾ ਨਾਮ ਜਪਿਆ ਕਰ, ਤੇ ਨੌਕਰੀ ਕਰਨੀ ਹੈ। ਸੋ ਵੱਡੀ ਗੱਲ, ਸਰੀਰ ਜਿਹੜਾ ਹੈ ਇਸ ਨੂੰ ਸੱਚਾ ਨਹੀਂ ਸਮਝਣਾ, ਸਰੀਰ ਜਿਹੜਾ ਹੈ ਇਹ ਨਾਸ਼ਮੰਦ ਜਾਨਣਾ ਹੈ, ਆਤਮਾ ਜਿਹੜੀ ਹੈ ਸਦਾ ਰਹਿਣ ਵਾਲੀ ਹੈ, ਨਾ ਅੱਗ ਦੇ ਨਾਲ ਸੜਦੀ ਹੈ, ਨਾ ਪਾਣੀ ਦੇ ਨਾਲ ਡੁੱਬਦੀ ਹੈ, ਨਾ ਇਹ ਸ਼ਸਤਰ ਨਾਲ ਕੱਟੀ ਜਾ ਸਕਦੀ ਹੈ, ਨਾ ਆਤਮਾ ਦੇ ਵਿੱਚ ਬਚਪਨ ਆਉਂਦਾ ਹੈ, ਨਾ ਆਤਮਾ ਦੇ ਵਿੱਚ ਜਵਾਨੀ ਆਉਂਦੀ ਹੈ, ਨਾ ਆਤਮਾ ਬੁੱਢੀ ਹੁੰਦੀ ਹੈ, ਨਾ ਆਤਮਾ ਜੰਮਦੀ ਹੈ, ਨਾ ਆਤਮਾ ਮਰਦੀ ਹੈ, ਨਾ ਕਿਤੇ ਜਾਂਦੀ ਹੈ, ਨਾ ਕਿਤੇ ਆਉਂਦੀ ਹੈ, ਪਰਮੇਸ਼ਰ ਦੇ ਵਿੱਚ ਲਵਲੀਨ ਰਹਿੰਦੀ ਹੈ। ਸਰੀਰ ਜਿਹੜਾ ਹੈ ਇਹ ਬਚਪਨ ਦੇ ਵਿੱਚ ਵੀ ਆਉਂਦਾ, ਬੁੱਢਾ ਵੀ ਹੁੰਦਾ, ਜਵਾਨੀ ਦੇ ਵਿੱਚ ਵੀ ਆਉਂਦਾ, ਜੰਮਦਾ ਵੀ ਹੈ, ਮਰਦਾ ਵੀ ਹੈ, ਇਹਨੂੰ ਬਿਮਾਰੀਆਂ ਵੀ ਚਿੰਬੜਦੀਆਂ ਨੇ। ਇਸ ਕਰਕੇ ਸਰੀਰ ਦੀ ਪਰਵਾਹ ਨਹੀਂ ਕਰਨੀ, ਤੂੰ ਜੰਗ ਤੋਂ ਸਿਪਾਹੀ ਹੈ ਤੇ ਲੜਦਾ ਵੀ ਹੈ ਜੰਗਾਂ ਦੇ ਵਿੱਚ, ਜਦੋਂ ਕਿਤੇ ਲੜਾਈ ਹੋਵੇ ਬਹੁਤੇ ਸਿਪਾਹੀ ਚੜ੍ਹ ਕੇ ਆ ਜਾਣ, ਇਹ ਨਹੀਂ ਵੇਖਣਾ ਕਿ ਬਹੁਤੇ ਹਨ, ਧਰਮ ਦੇ ਉੱਪਰ ਪਹਿਰਾ ਦੇ ਕਰਕੇ ਲੜਾਈ ਕਰਨੀ ਹੈ, ਜਾਨ ਚਲੀ ਜਾਵੇਗੀ, ਮੌਤ ਹੋ ਜਾਵੇਗੀ, ਸਵਰਗ ਦੇ ਸਾਰੇ ਸੁੱਖ, ਪਰਲੋਕ ਦੇ ਸੁੱਖ, ਸੱਚਖੰਡ ਦੀ ਪ੍ਰਾਪਤੀ ਹੋਵੇਗੀ, ਜਾਨ ਬਚ ਗਈ, ਸੰਸਾਰ ਦੇ ਵਿੱਚ ਜੈ ਜੈਕਾਰ ਹੋਵੇਗੀ, ਸੰਸਾਰ ਦੇ ਸਾਰੇ ਪਦਾਰਥ ਮਿਲ ਜਾਣਗੇ, ਰਾਜ ਭਾਗ ਮਿਲ ਜਾਵੇਗਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਮੱਲੂ ਸ਼ਾਹੀ ਉਹਨੂੰ ਉਪਦੇਸ਼ ਦਿੱਤਾ। ਫਿਰ ਗਰੀਬ ਨਵਾਜ਼ ਕਹਿੰਦੇ ਸਰੀਰ ਜਿਹੜਾ ਹੈ ਜਦੋਂ ਤਿੰਨ ਵਸਤੂਆਂ ਇਕੱਠੀਆਂ ਹੋ ਜਾਣ, ਇਹ ਨਹੀਂ ਸ਼ੱਕ ਕਰਨਾ ਕਿ ਮੈਨੂੰ ਕਿਸੇ ਨੇ ਮਾਰ ਦਿੱਤਾ ਹੈ, ਕੋਈ ਮੈਨੂੰ, ਕਿਉਂਕਿ ਤੂੰ ਸਿਪਾਹੀ ਹੈ, ਮੁਗਲਾਂ ਦੀ ਨੌਕਰੀ ਕਰਦਾ, ਇਹ ਨਹੀਂ ਸਮਝਣਾ ਕਿ ਮੈਨੂੰ ਕਿਸੇ ਨੇ ਸ਼ਸਤਰ ਦੇ ਨਾਲ ਮਾਰ ਦਿੱਤਾ ਹੈ। ਨਹੀਂ, ਸਰੀਰ ਤਿੰਨ ਜਦੋਂ ਵਸਤੂਆਂ ਇਕੱਠੀਆਂ ਹੋ ਜਾਂਦੀਆਂ ਨੇ, ਸਰੀਰ ਨੇ ਉਦੋਂ ਮਰ ਜਾਣਾ ਹੁੰਦਾ। ਦੇਸ਼, ਕਾਲ, ਵਸਤੂ, ਇਹ ਤਿੰਨ ਚੀਜ਼ਾਂ ਨੇ। ਜਦੋਂ ਆਦਮੀ ਦੀ ਮੌਤ ਹੁੰਦੀ ਹੈ, ਤਿੰਨ ਚੀਜ਼ਾਂ ਉਦੋਂ ਇਕੱਠੀਆਂ ਹੁੰਦੀਆਂ ਨੇ, ਦੇਸ਼, ਕਾਲ ਤੇ ਵਸਤੂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਤਿੰਨ ਵਸਤੂਆਂ ਇਕੱਠੀਆਂ ਹੋ ਜਾਣਗੀਆਂ ਉਦੋਂ ਮੌਤ ਹੋ ਜਾਣੀ ਹੈ। ਦੇਸ਼, ਕਿਹੜੀ ਜਗ੍ਹਾ ਤੇ ਮਰਨਾ ਹੈ। ਕਾਲ, ਸਮਾਂ ਜਦੋਂ ਆ ਜਾਵੇ, ਸਮਾਂ ਕਦੋਂ ਆਉਂਦਾ, ਜਦੋਂ ਆਯੂ ਪੂਰੀ ਹੋ ਜਾਵੇ, ਸਵਾਸ ਪੂਰੇ ਹੋ ਜਾਣ, ਉਮਰ ਸਾਰੀ ਬਤੀਤ ਹੋ ਜਾਵੇ, ਜਿੰਨੀ ਉਮਰ ਮਹਾਰਾਜ ਨੇ ਬਖਸ਼ੀ ਹੈ, ਸਮਾਂ ਉਹ ਹੈ ਜਿਹੜੀ ਉਮਰ ਪੂਰੀ ਹੋਣੀ ਹੈ। ਦੇਸ਼, ਜਿਹੜੀ ਜਗ੍ਹਾ ਤੇ ਮਰਨਾ, ਇੱਕ ਵਸਤੂ ਹੈ। ਕਿਹਦੇ ਨਾਲ ਮਰਨਾ, ਸ਼ਸਤਰ ਨਾਲ ਮਰਨਾ ਜਾਂ ਕਿਸੇ ਬਿਮਾਰੀ ਦੇ ਨਾਲ ਮਰਨਾ। ਕਿਸੇ ਵੀ ਆਦਮੀ ਦੀ ਮੌਤ ਹੁੰਦੀ ਹੈ, ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ ਸੋ ਇਸ ਤਰ੍ਹਾਂ ਉਹਦੀ ਮੌਤ ਹੋ ਜਾਂਦੀ ਹੈ। ਤਿੰਨ ਚੀਜ਼ਾਂ ਮੁੱਕ ਜਾਣ ਤੇ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਣ, ਤਿੰਨ ਚੀਜ਼ਾਂ ਦੂਰ ਹੋ ਜਾਣ ਤੇ ਤਿੰਨ ਇਕੱਠੀਆਂ ਹੋ ਜਾਣ, ਹਵਾ, ਪਾਣੀ ਤੇ ਅੰਨ, ਇਹ ਤਿੰਨੇ ਚੀਜ਼ਾਂ ਦੂਰ ਹੋ ਜਾਣ, ਹਵਾ ਆਉਣੀ ਬੰਦ ਹੋ ਜਾਏ ਸਰੀਰ ਦੇ ਵਿੱਚੋਂ, ਪਾਣੀ ਵੀ ਮਿਲਣਾ ਪ੍ਰਾਪਤ ਨਾ ਹੋਵੇ, ਅੰਨ ਵੀ ਮੁੱਕ ਜਾਵੇ, ਅੰਨ ਤੇ ਪਾਣੀ ਮੁੱਕ ਜਾਵੇ ਦੁਨੀਆਂ ਚੋਂ ਤੇ ਹਵਾ ਆਉਣੀ ਬੰਦ ਹੋ ਜਾਵੇ, ਤੇ ਤਿੰਨ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਣ ਉਦੋਂ ਮੌਤ ਹੋ ਜਾਂਦੀ ਹੈ। ਸੋ ਇਹ ਬਹਾਨਾ ਬਣਦਾ ਹੈ। ਸੋ ਮਹਾਰਾਜ ਕਹਿੰਦੇ ਭਾਵੇਂ ਸ਼ਸਤਰ ਨਾਲ ਤੇਰਾ ਮਰਨਾ ਹੋਵੇ, ਸ਼ਸਤਰ ਵਸਤੂ ਦੇ ਵਿੱਚ ਆਉਂਦਾ, ਬਿਮਾਰੀ ਵੀ ਵਸਤੂ ਦੇ ਵਿੱਚ ਆਉਂਦੀ ਹੈ। ਸੋ ਇਹ ਪ੍ਰਵਾਹ ਨਹੀਂ ਕਰਨੀ, ਸਰੀਰ ਨੇ ਤਾਂ ਅੰਤ ਹੋਣਾ ਹੀ ਹੋਣਾ ਹੈ। ਸੋ ਆਤਮਾ ਜਿਹੜੀ ਹੈ ਉਹ ਕਦੇ ਨਾਸ ਨਹੀਂ ਹੁੰਦੀ। ਗਰੀਬ ਨਵਾਜ਼ ਨੇ ਭਾਈ ਮੱਲੂ ਸ਼ਾਹੀ ਜੀ ਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਅਗਲਾ ਗੁਰਸਿੱਖ ਭਾਈ ਕਦਾਰੀ ਜੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਏ ਨੇ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਸੰਸਾਰ ਜਿਹੜਾ ਹੈ ਵਿਕਾਰਾਂ ਦੀ ਅੱਗ ਦੇ ਨਾਲ ਸੜ ਰਿਹਾ ਹੈ, ਕਿਰਪਾ ਕਰਕੇ ਮੈਨੂੰ ਬਚਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹਾਂ, ਜਿਵੇਂ ਜੰਗਲ ਦੇ ਵਿੱਚ ਦਾਵਾ ਅੱਗ ਲੱਗਦੀ ਹੈ, ਜੰਗਲ ਸੜ ਜਾਂਦਾ, ਪਰ ਜੰਗਲ ਦੇ ਵਿੱਚ ਉਹ ਜੀਵ ਬਚ ਜਾਂਦੇ ਨੇ ਜਿਹੜੇ ਸਰੋਵਰ ਦੇ ਵਿੱਚ ਭੱਜ ਕੇ ਆ ਜਾਂਦੇ ਆ, ਕਿਉਂਕਿ ਉੱਥੇ ਤਲਾਬ ਵੀ ਹੁੰਦਾ, ਪਾਣੀ ਦੇ ਝਰਨੇ ਵੀ ਜੰਗਲਾਂ 'ਚ ਹੁੰਦੇ ਨੇ ਤੇ ਜਿਨ੍ਹਾਂ ਨੂੰ ਪਤਾ ਹੁੰਦਾ ਉੱਥੇ ਆ ਜਾਂਦੇ, ਉਹ ਬਚ ਜਾਂਦੇ ਨੇ। ਇਸ ਤਰ੍ਹਾਂ ਭਾਈ ਕਦਾਰੀ ਜੀ, ਤੁਸੀਂ ਵੀ ਸਾਧ ਸੰਗਤ ਵਿੱਚ ਸਰੋਵਰ ਦੇ ਵਿੱਚ ਆ ਜਾਣਾ, ਆਪਣਾ ਬਚਾਅ ਕਰ ਲੈਣਾ ਹੈ। ਸੋ ਭਾਈ ਦੀਪਾ, ਭਾਈ ਨਾਰਾਇਣ ਦਾਸ, ਭਾਈ ਬਾਲੂ ਬੁੱਲਾ, ਇਹ ਸਾਰੇ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਮਹਾਰਾਜ ਕਿਰਪਾ ਕਰਕੇ ਸਾਡਾ ਉਧਾਰ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਨੇ ਇਹ ਦੁਨੀਆਂ ਬਣਾਈ ਹੈ ਮਾਇਆ ਸਬਰ ਹੋ ਕਰਕੇ, ਮਾਇਆ ਵਰਤਾਈ ਹੈ, ਮਾਇਆ ਨੇ ਸੰਸਾਰ ਦੇ ਲੋਕਾਂ ਨੂੰ ਭੁਲਾਇਆ ਹੈ, ਆਪਣੇ ਤੋਂ ਵਾਹਿਗੁਰੂ ਤੋਂ ਦੂਰ ਮਾਇਆ ਨੇ ਕਰ ਦਿੱਤਾ ਬਲ ਪਾ ਕਰਕੇ, ਤੇ ਚਾਰ ਰਸਤੇ ਪਰਮੇਸ਼ਰ ਨੇ ਪ੍ਰਾਪਤੀ ਦੇ ਵਾਸਤੇ ਦੱਸੇ ਨੇ, ਯੋਗ, ਵਿਰਾਗ, ਗਿਆਨ ਤੇ ਭਗਤੀ। ਯੋਗ ਦੇ ਨਾਲ, ਗਿਆਨ ਦੇ ਨਾਲ, ਵਿਰਾਗ ਦੇ ਨਾਲ ਤੇ ਭਗਤੀ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ। ਇਹਨਾਂ ਚੌਹਾਂ ਤੂੰ ਧਾਰਨ, ਚੌਹਾਂ ਦੇ ਵਿੱਚੋਂ ਕੋਈ ਇੱਕ ਵੀ ਧਾਰਨ ਕਰ ਲਵੇ ਤੇ ਵਾਹਿਗੁਰੂ ਦੀ ਪ੍ਰਾਪਤੀ ਪਰਮੇਸ਼ਰ ਦੇ ਵਿੱਚ ਮਿਲ ਜਾਂਦਾ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਨੇ ਪੁੱਛਿਆ, ਮਹਾਰਾਜ ਚਾਰੇ ਚੀਜ਼ਾਂ ਕਿਹੜੀਆਂ ਨੇ? ਮਹਾਰਾਜ ਕਿਰਪਾ ਕਰਕੇ ਖੋਲ ਕੇ ਸਮਝਾਓ, ਯੋਗ ਕੀ ਹੈ, ਵਿਰਾਗ ਕੀ ਹੈ, ਗਿਆਨ ਕੀ ਹੈ, ਭਗਤੀ ਕੀ ਹੈ? ਮਹਾਰਾਜ ਕਹਿੰਦੇ ਯੋਗ ਜਿਹੜਾ ਹੈ ਪਰਮੇਸ਼ਰ ਦੇ ਵਿੱਚ ਜੁੜਨ ਦਾ ਨਾਮ ਯੋਗ। ਯੋਗਾ ਦੋ ਤਰ੍ਹਾਂ ਦਾ ਹੈ, ਯੋਗ ਦੋ ਤਰ੍ਹਾਂ ਦਾ। ਇੱਕ ਯੋਗੀ ਲੋਕ ਜਿਹੜੇ ਕਹਿੰਦੇ ਪ੍ਰਾਣਾਯਾਮ, ਯਮ, ਨੇਮ, ਆਸਨ, ਧਾਰਨਾ, ਸਾਧਨਾ, ਇਹ ਸਾਧਨ ਹਨ ਜਿਹੜੇ ਸਵਾਸਾਂ ਨੂੰ ਚੜਾ ਕੇ ਜਿਹੜਾ ਕਰਦੇ, ਇਹ ਯੋਗ ਹੈ, ਇਹਨੂੰ ਖਸ਼ਟ ਯੋਗ ਕਹਿੰਦੇ ਨੇ, ਇਹ ਨਹੀਂ ਗੁਰਸਿੱਖਾਂ ਨੇ ਕਰਨਾ। ਦੂਸਰਾ ਯੋਗ ਹੈ ਪਰਮੇਸ਼ਰ ਦੇ ਵਿੱਚ ਜੁੜ ਜਾਣਾ, ਸ਼ਬਦ ਦੇ ਵਿੱਚ ਸੁਰਤੀ ਦਾ ਮਿਲਾਪ ਕਰਵਾਉਣਾ, ਮਨ ਦੀਆਂ ਵਾਸ਼ਨਾਵਾਂ ਨੂੰ, ਫੁਰਨਿਆਂ ਨੂੰ ਰੋਕ ਕਰਕੇ ਵਾਹਿਗੁਰੂ ਦੇ ਨਾਲ ਜੋੜਨਾ, ਸ਼ਬਦ ਵਿੱਚ ਜੋੜਨਾ, ਅਭਿਆਸ ਕਰਨਾ, ਇਹ ਯੋਗ ਹੈ। ਦੋ ਪ੍ਰਕਾਰ ਦਾ ਯੋਗ, ਦੂਸਰਾ ਯੋਗ ਧਾਰਨ ਕਰਨਾ ਹੈ। ਦੂਸਰੇ ਨੰਬਰ ਤੇ ਹੈ ਵਿਰਾਗ। ਵਿਰਾਗ ਵੀ ਦੋ ਪ੍ਰਕਾਰ ਦਾ ਹੈ, ਇੱਕ ਮਨ ਦਾ ਵਿਰਾਗ ਹੈ, ਇੱਕ ਤਨ ਦਾ ਵਿਰਾਗ ਹੈ। ਮਨ ਕਰਕੇ ਸੰਸਾਰ ਦੇ ਸਾਰੇ ਪਦਾਰਥ ਨੇ, ਜਿੰਨੇ ਵੀ ਧਨ ਸੰਪਤੀ, ਵਿਭੂਤੀ, ਮਿੱਤਰ ਦੋਸਤ, ਭੋਗ ਜਿੰਨੇ ਵੀ ਨੇ, ਮਨ ਕਰਕੇ ਸਾਰੇ ਪਦਾਰਥਾਂ ਦਾ ਤਿਆਗ ਕਰ ਦੇਣਾ, ਇੱਕ ਇਹ ਹੈ। ਇਹ ਜਿਹੜਾ ਵਿਰਾਗ ਹੈ ਮਨ ਕਰਕੇ ਪਦਾਰਥਾਂ ਦਾ ਤਿਆਗ, ਇਹ ਉੱਤਮ ਵਿਰਾਗ ਹੈ, ਇੱਕ ਬਾਹਰਲਾ ਵਿਰਾਗ ਹੈ। ਸਰੀਰ ਕਰਕੇ ਤਾਂ ਸਾਰੀਆਂ ਚੀਜ਼ਾਂ ਛੱਡ ਦਿੱਤੀਆਂ ਨੇ, ਵਿਰਾਗੀ ਹੋ ਗਿਆ, ਘਰ ਬਾਰ ਛੱਡ ਦਿੱਤਾ, ਤਿਆਗੀ ਹੋ ਗਿਆ, ਪਰ ਮਨ ਦੇ ਵਿੱਚ ਪਦਾਰਥਾਂ ਦੀ ਹਾਲੇ ਵੀ ਖਿੱਚ ਬਣੀ ਹੋਈ ਹੈ। ਇਹ ਦੋ ਪ੍ਰਕਾਰ ਦਾ ਵਿਰਾਗ ਹੁੰਦਾ ਹੈ। ਸੋ ਮਹਾਰਾਜ ਕਹਿੰਦੇ ਮਨ ਕਰਕੇ ਜਿਹੜਾ ਵਿਰਾਗ ਕਰਨਾ ਹੈ ਇਹ ਉੱਤਮ ਹੈ। ਅਤੇ ਇੱਕ ਹੈ ਗਿਆਨ। ਸੋ ਆਪਣਾ ਆਤਮ ਸਰੂਪ ਨੂੰ ਪਛਾਣ ਲੈਣਾ, ਆਤਮਾ ਦਾ ਗਿਆਨ ਪ੍ਰਾਪਤ ਕਰ ਲੈਣਾ ਇਹ ਚੀਜ਼ ਹੈ। ਤੇ ਚੌਥੇ ਨੰਬਰ ਤੇ ਭਗਤੀ ਹੈ। ਭਗਤੀ ਸਭ ਤੋਂ ਉੱਚੀ ਹੈ, ਵਿਰਾਗ ਤੋਂ, ਯੋਗ ਤੋਂ, ਗਿਆਨ ਤੋਂ ਵੀ ਭਗਤੀ ਉੱਤਮ ਹੈ। ਸੋ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ, ਯੋਗ, ਵਿਰਾਗ ਤੇ ਗਿਆਨ, ਇਹ ਪੁਰਸ਼ ਦੇ ਸਮਾਨ ਹਨ, ਭਗਤੀ ਇਸਤਰੀ ਦੇ ਸਮਾਨ ਹੈ। ਤੇ ਜਿਹੜੇ ਤਾਂ ਇਹਨਾਂ ਨੂੰ ਗ੍ਰਹਿਣ ਕਰਦੇ ਨੇ, ਯੋਗ ਨੂੰ, ਵਿਰਾਗ ਨੂੰ, ਗਿਆਨ ਨੂੰ ਧਾਰਨ ਕਰਦੇ ਨੇ, ਉਹਨਾਂ ਨੂੰ ਜਿਹੜੀ ਮਾਇਆ ਹੈ ਭਰਮਾ ਲੈਂਦੀ ਹੈ, ਮਾਇਆ ਉਹਨਾਂ ਦੇ ਉੱਪਰ ਅਸਰ ਪਾ ਸਕਦੀ ਹੈ। ਬਹੁਤ ਭਾਰੀ ਬਲ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ, ਉਸ ਮਾਇਆ ਦੇ ਪਾਸੋਂ ਯੋਗੀ, ਯੋਗ ਧਾਰਨ ਕਰਨ ਵਾਲੇ, ਵਿਰਾਗ ਧਾਰਨ ਕਰਨ ਵਾਲੇ ਤੇ ਗਿਆਨ ਵਾਲੇ ਮਸਾਂ ਬਚਦੇ ਨੇ। ਨਹੀਂ ਤਾਂ ਤਕਰੀਬਨ ਇਹਨਾਂ ਤਿੰਨਾਂ ਸਾਧਨਾਂ ਨੂੰ ਧਾਰਨ ਕਰਨ ਵਾਲੇ ਲੋਕਾਂ ਨੂੰ ਮਾਇਆ ਜਿਹੜੀ ਹੈ ਭਰਮਾ ਲੈਂਦੀ ਹੈ। ਭਗਤੀ ਕਰਨ ਵਾਲਿਆਂ ਨੂੰ ਮਾਇਆ ਨਹੀਂ ਭਰਮਾਉਂਦੀ, ਕਿਉਂਕਿ ਭਗਤੀ ਇਸਤਰੀ ਦੇ ਵਾਂਗੂ ਹੈ। ਇਹ ਤਿੰਨੇ ਨੇ ਜਿਹੜੇ ਪੁਰਸ਼ ਦੇ ਸਮਾਨ ਹੈ। ਤੇ ਇਸਤਰੀ ਜਿਹੜੀ ਹੁੰਦੀ ਹੈ, ਸੋ ਇਸਤਰੀ ਪੁਰਸ਼ ਨੂੰ ਭਰਮਾ ਲੈਂਦੀ ਹੈ। ਸੋ ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ, ਇਸਤਰੀ ਦੂਸਰੀ ਇਸਤਰੀ ਨੂੰ ਮੋਹਿਤ ਨਹੀਂ ਕਰ ਸਕਦੀ, ਪੁਰਸ਼ ਉੱਪਰ ਜ਼ਰੂਰ ਪ੍ਰਭਾਵ ਪਾ ਲੈਂਦੀ ਹੈ। ਇਸ ਕਰਕੇ ਮਾਇਆ ਜਿਹੜੀ ਹੈ ਇਸਤਰੀ ਦੇ ਵਾਂਗੂ ਹੈ। ਇਹ ਤਿੰਨ ਜਿਹੜੀਆਂ ਚੀਜ਼ਾਂ ਨੇ, ਤਿੰਨੇ ਇਹ ਪੁਰਸ਼ ਦੇ ਵਾਂਗੂ ਹਨ, ਤੇ ਮਾਇਆ ਇਹਨਾਂ ਤਿੰਨਾਂ ਚੀਜ਼ਾਂ ਨੂੰ ਗ੍ਰਹਿਣ ਕਰਨ ਵਾਲਿਆਂ ਨੂੰ ਆਪਣੇ ਵਿੱਚ ਸੁੱਟ ਲੈਂਦੀ ਹੈ, ਭਰਮਾ ਲੈਂਦੀ ਹੈ। ਪਰ ਭਗਤੀ ਕਰਨ ਵਾਲਾ ਜਿਹੜਾ, ਭਗਤੀ ਇਸਤਰੀ ਹੈ ਤੇ ਮਾਇਆ ਵੀ ਇਸਤਰੀ ਹੈ, ਇਸਤਰੀ ਇਸਤਰੀ ਤੇ ਮੋਹਿਤ ਨਹੀਂ ਹੁੰਦੀ। ਸੋ ਇਸ ਤਰ੍ਹਾਂ ਪੁਰਸ਼ ਜਿਹੜਾ ਉਹ ਹੋ ਜਾਂਦਾ। ਸੋ ਭਗਤੀ ਕਰਨ ਵਾਲਿਆਂ ਉੱਪਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਕਰਕੇ ਜਿਹੜੀ ਭਗਤੀ ਹੈ ਇਹ ਸਭ ਤੋਂ ਉੱਤਮ ਤੇ ਸ਼੍ਰੋਮਣੀ ਹੈ। ਤੇ ਭਗਤੀ ਕਰਨ ਦੇ ਨਾਲ ਨਾਮ ਜਿਹੜਾ, ਨਾਮ ਰੂਪੀ ਧਨ ਦੀ ਪ੍ਰਾਪਤੀ ਹੁੰਦੀ ਹੈ। ਸੋ ਨਾਮ ਹਿਰਦੇ ਵਿੱਚੋਂ ਪ੍ਰਗਟ ਹੋ ਜਾਂਦਾ, ਭਗਤੀ ਦੇ ਨਾਲ ਗਿਆਨ ਪ੍ਰਾਪਤ, ਭਗਤੀ ਦੇ ਨਾਲ ਯੋਗ, ਭਗਤੀ ਦੇ ਨਾਲ ਵਿਰਾਗ, ਇਹ ਸਭ ਕੁਝ ਭਗਤੀ ਦੇ ਵਿੱਚੋਂ ਹੀ ਉਤਪੰਨ ਹੋ ਜਾਂਦਾ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਅਬ ਮੋਹੇ ਧਨ ਪਾਇਓ ਹਰਨਾਮਾ। ਹੁਣ ਅਸੀਂ ਭਾਈ ਭਗਤੀ ਕਰਕੇ ਉਹ ਨਾਮ ਰੂਪੀ ਧਨ ਜਿਹੜਾ ਹੈ ਉਹ ਇਕੱਠਾ ਕਰ ਲਿਆ, ਪ੍ਰਾਪਤ ਕਰ ਲਿਆ ਹੈ।
ਭਏ ਅਚਿੰਤ ਤ੍ਰਿਸ਼ਣ ਸਭ ਬੁਝੀ ਹੈ, ਇਹੋ ਲਿਖਿਓ ਲੇਖ ਮਥਾਨਾ।
ਭਾਈਓ ਅਚਿੰਤ ਅਚਿੰਤ ਹੋ ਗਏ ਆ, ਚਿੰਤਾ ਲੱਗੀ ਹੁੰਦੀ ਹੈ ਗਰੀਬ ਮਨੁੱਖ ਨੂੰ। ਜਿਹਦੇ ਪਾਸ ਪੈਸੇ ਨਹੀਂ, ਧਨ ਨਹੀਂ, ਉਹਨੂੰ ਕਈ ਪ੍ਰਕਾਰ ਦੀ ਚਿੰਤਾ ਹੁੰਦੀ ਹੈ, ਕਈ ਤਰ੍ਹਾਂ ਦੀ ਉਹਨੂੰ ਚਿੰਤਾ ਹੁੰਦੀ ਹੈ। ਸੋ ਜਦੋਂ ਧਨ ਕੋਲ ਬਹੁਤਾ ਪ੍ਰਾਪਤ ਹੋ ਜਾਵੇ, ਮਾਇਆ ਖੁੱਲੀ ਆ ਜਾਵੇ ਕੋਲ, ਤੇ ਫਿਰ ਚਿੰਤਾਵਾਂ ਸਾਰੀਆਂ ਜਿਹੜੀਆਂ ਨੇ ਉਹ ਮਿਟ ਜਾਂਦੀਆਂ ਨੇ। ਹੁਣ ਜਿਹੜਾ ਨਾਮ ਰੂਪੀ ਧਨ ਪ੍ਰਾਪਤ ਕਰ ਲਿਆ ਹੈ ਨਾ, ਇਹਦੇ ਨਾਲ ਸਾਰੀ ਚਿੰਤਾ ਮਿਟ ਗਈ ਹੈ। ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਨੇ ਬਾਹਰਲਾ ਜਿਹੜਾ ਧਨ ਹੈ, ਮਾਇਆ ਇਕੱਠੀ ਹੋਈ ਹੈ, ਮਾਇਆ ਜਿਨ੍ਹਾਂ ਨੇ ਇਕੱਠੀ ਕੀਤੀ ਹੈ ਉਹਨਾਂ ਨੂੰ ਮਹਾਰਾਜ ਨੇ ਕੰਗਾਲ ਦੱਸਿਆ, ਤੇ ਜਿਨ੍ਹਾਂ ਦੇ ਪਾਸ ਨਾਮ ਰੂਪੀ ਧਨ ਹੈ ਉਹਨਾਂ ਨੂੰ ਮਹਾਰਾਜ ਨੇ ਗੁਣਾਂ ਦੇ ਖਜ਼ਾਨੇ ਦੱਸਿਆ। ਜਿਨਕਾ ਹਿਰਦਾ ਜਿਨਕਾ ਪੱਲਾ ਧਨ ਵਸਿਆ, ਤਿਨਕਾ ਨਾਉ ਫਕੀਰ, ਜਿਨਕਾ ਹਿਰਦਾ ਤੂੰ ਵਸਿਆ ਤੇ ਨਰ ਗੁਣੀ ਕਸੀਰ। ਜਿਨ੍ਹਾਂ ਦੇ ਕੋਲ ਬਾਹਰਲੀ ਮਾਇਆ, ਬਾਹਰਲੇ ਪੈਸੇ ਨੇ, ਉਹ ਤਾਂ ਭਾਈ ਫਕੀਰ ਨੇ, ਉਹ ਤਾਂ ਕੰਗਾਲ ਨੇ। ਤੇ ਜਿਨਕਾ ਹਿਰਦਾ ਤੂੰ ਵਸੈ, ਵਾਹਿਗੁਰੂ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਵੱਸਦੇ ਹੋ, ਤੇ ਨਰ ਗੁਣੀ ਗਹੀਰ, ਉਹ ਮਨੁੱਖ ਨੇ ਜਿਹੜੇ ਗੁਣਾਂ ਦੇ ਖਜ਼ਾਨੇ ਨੇ। ਸੋ ਇਸ ਤਰੀਕੇ ਨਾਲ ਜਿਹੜਾ ਇਹ ਨਾਮ ਰੂਪੀ ਧਨ ਹੈ ਇਹ ਸ੍ਰੇਸ਼ਟ ਹੈ, ਇਹਦੇ ਨਾਲ ਸਾਰੀ ਚਿੰਤਾ ਮਿਟ ਗਈ ਹੈ। ਤ੍ਰਿਸ਼ਨਾ ਸਭ ਬੁਝੀ ਹੈ, ਸਾਰੇ ਪ੍ਰਕਾਰ ਦੀ ਤ੍ਰਿਸ਼ਨਾ ਜਿਹੜੀ ਹੈ, ਸੋ ਪਦਾਰਥਾਂ ਦੀ, ਭੋਗਾਂ ਦੀ ਤ੍ਰਿਸ਼ਨਾ, ਮਾਇਆ ਨੂੰ ਇਕੱਠੇ ਕਰਨ ਦੀ ਤ੍ਰਿਸ਼ਨਾ, ਦੋ ਪ੍ਰਕਾਰ ਦੀ, ਸੋ ਜਿਹੜੀ ਚੇਤਨ ਮਾਇਆ, ਜੜ ਮਾਇਆ, ਚੇਤਨ ਮਾਇਆ, ਸੋ ਇਹ ਸਾਰੀ ਤ੍ਰਿਸ਼ਨਾ ਜਿਹੜੀ ਕਿਸੇ ਵਿਰਲੇ ਵਿਰਲੇ ਦੀ ਬੁਝਦੀ ਹੈ, ਨਾਮ ਜਪਣ ਦੇ ਨਾਲ ਸਾਰੀ ਤਰ੍ਹਾਂ ਦੀ, ਸੋ ਅੰਦਰੋਂ ਕਾਮਨਾਵਾਂ ਦੀ, ਇੱਛਾਵਾਂ ਦੀ, ਇਸਾਵਾਂ ਦੀ ਤ੍ਰਿਸ਼ਨਾ ਬੁਝ ਗਈ ਹੈ। ਇਹ ਲਿਖਿਓ ਲੇਖ ਮਥਾਮਾ, ਇਹ ਜਿਹੜਾ ਨਾਮ ਰੂਪੀ ਧਨ ਪ੍ਰਾਪਤ ਹੋਣਾ ਸੀ ਨਾ, ਇਹ ਲੇਖ ਧੁਰ ਤੋਂ ਹੀ ਮਥਾਮਾ ਮਸਤਕ ਦੇ ਵਿੱਚ ਲਿਖਿਆ ਪਰਮੇਸ਼ਰ ਨੇ, ਜਾਂ ਅੰਤਸ਼ਕਰਨ ਦੇ ਵਿੱਚ, ਹਿਰਦੇ ਦੇ ਵਿੱਚ, ਸੋ ਹਿਰਦੇ ਰੂਪੀ ਸੋ ਘਰ ਦੇ ਵਿੱਚ ਪਰਮੇਸ਼ਰ ਨੇ ਇਹ ਲੇਖ ਲਿਖਿਆ ਹੈ, ਜਿਹੜਾ ਨਾਮ ਧਨ ਪ੍ਰਾਪਤ ਹੋਇਆ ਹੈ। ਫਰਮਾਉਂਦੇ ਹਨ
ਖੋਜਤ ਖੋਜਤ ਭਇਓ ਬੈਰਾਗੀ, ਫਿਰ ਆਇਓ ਦੇ ਗਰਾਮਾ।
ਖੋਜਤ ਖੋਜਤ ਭਇਓ ਬੈਰਾਗੀ, ਲੱਭਦਿਆਂ ਲੱਭਦਿਆਂ, ਖੋਜਦਿਆਂ ਖੋਜਦਿਆਂ, ਖੋਜਿਆ ਹੈ ਵੇਦਾਂ ਨੂੰ, ਖੋਜਿਆ ਹੈ ਸ਼ਾਸਤਰਾਂ ਨੂੰ, ਖੋਜਿਆ ਹੈ ਪੁਰਾਣਾਂ ਨੂੰ, ਖੋਜਿਆ ਹੈ ਧਰਮ ਗ੍ਰੰਥਾਂ ਨੂੰ, ਗੁਰਬਾਣੀ ਨੂੰ ਖੋਜਿਆ, ਸ਼ਬਦਾਂ ਦੀ ਵਿਚਾਰ ਕੀਤੀ ਆ, ਖੋਜਿਆ ਹੈ ਆਪਣੇ ਮਨ ਨੂੰ, ਖੋਜਿਆ ਹੈ ਤਨ ਨੂੰ, ਸਰੀਰ ਨੂੰ ਵੀ ਖੋਜਿਆ ਹੈ, ਮਨ ਨੂੰ ਵੀ ਖੋਜਿਆ ਹੈ, ਭਇਓ ਬੈਰਾਗੀ। ਸੋ ਇਸ ਤਰ੍ਹਾਂ ਖੋਜ ਖੋਜ ਕੇ ਵਿਰਾਗੀ ਹੋ ਗਏ ਆ, ਵਿਰਾਗ ਧਾਰਨ ਕੀਤਾ ਹੈ, ਫਿਰ ਆਇਓ ਦੇਹ ਗ੍ਰਾਮਾ। ਸੋ ਇਸ ਤਰ੍ਹਾਂ ਵਿਰਾਗ ਧਾਰਨ ਕਰਕੇ ਫਿਰ ਦੇਹ ਰੂਪੀ ਗ੍ਰਾਮਾ ਨਗਰ ਦੇ ਵਿੱਚ ਪਹੁੰਚ ਗਏ ਆ, ਭਾਵ ਕੇ ਮਨ ਜਿਹੜਾ ਹੈ ਉਹ ਇਸਤ ਹੋ ਗਿਆ ਹੈ, ਅੰਦਰ ਹੀ ਟਿਕ ਜਾਣਾ ਕੀਤਾ ਹੈ ਮਨ ਨੂੰ ਵਿਰਾਗ ਦੇ ਸਹਿਤ ਹੋ ਕਰਕੇ।
ਗੌਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚੜਿਓ ਲਾਲ ਅਗਾਂਧਾ।
ਗੁਰ ਕਿਰਪਾਲ ਸੌਦਾ ਇਹ ਜੋਰਿਓ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਤੇ ਇਹ ਸੌਦਾ ਸਾਨੂੰ ਜੋਰਿਓ ਮਿਲਾਇਆ, ਨਾਮ ਰੂਪੀ ਜਿਹੜਾ ਸੌਦਾ ਸਾਨੂੰ ਬਖਸ਼ਿਆ ਹੈ ਹੱਥ ਚੜਿਓ ਲਾਲ ਅਗਾਮਾ। ਤੇ ਹੱਥਾਂ ਦੇ ਵਿੱਚ ਕੀਮਤੀ ਜਿਹੜਾ ਲਾਲ ਅਗਾਮਾ, ਕੀਮਤੀ ਲਾਲ, ਨਾਮ ਰੂਪੀ ਲਾਲ ਅਥਵਾ ਪ੍ਰੇਮ, ਸੋ ਪ੍ਰੇਮ ਰੂਪੀ ਲਾਲ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ।
ਕਾਣ ਵਪਾਰ ਬਣਜ ਜੋ ਕਰੀ ਹੈ ਤੇਤੇ ਦੁਖ ਸਾਮਾ।
ਕਾਣ ਵਪਾਰ, ਹੋਰ ਜਿੰਨੇ ਵੀ ਵਪਾਰ ਤੇ ਵਣਜ ਕਰੀਦੇ ਨੇ ਤੇਤੇ ਦੁਖ ਸਹਾਮਾ, ਉਹ ਸਾਰਿਆਂ ਦੇ ਨਾਲ ਦੁਖੀ ਪ੍ਰਾਪਤ ਹੁੰਦੇ ਨੇ। ਸੋ ਤਿੰਨ ਸਮੇਂ ਧਨ ਦੁੱਖ ਦਾ ਹੀ ਹੁੰਦਾ, ਜਦੋਂ ਇਕੱਠਿਆਂ ਕਰੀਦਾ ਕਿੰਨੀ ਵਿਪਤਾ ਆਉਂਦੀ ਹੈ ਧਨ ਇਕੱਠਿਆਂ ਕਰਨ ਵਾਸਤੇ, ਸਾਰੀ ਸਾਰੀ ਉਮਰ ਵੀ ਲੰਘ ਜਾਂਦੀ ਹੈ, ਸੋ ਕਈ ਕੁਝ ਕਰਨਾ ਪੈਂਦਾ, ਫਿਰ ਇਹਦੀ ਰੱਖਿਆ ਕਰਨੀ ਪੈਂਦੀ ਹੈ। ਫਿਰ ਜੇ ਕਿਤੇ ਬਿਜ਼ਨਸ ਕਰ ਲਵੇ ਧਨ ਜੋੜ ਕਰਕੇ ਮਾਇਆ ਇਕੱਠੀ ਲਾ ਦੇਵੇ, ਤੇ ਫਿਰ ਜੇ ਕਿਤੇ ਉਹਦੇ ਵਿੱਚ ਘਾਟਾ ਪੈ ਜਾਵੇ ਵਪਾਰ ਦੇ ਵਿੱਚ ਬਿਜ਼ਨਸ ਦੇ ਵਿੱਚ, ਫਿਰ ਬੜਾ ਦੁਖੀ ਹੁੰਦਾ, ਸਾਰਾ ਕੁਝ ਚਲਾ ਗਿਆ ਹੈ। ਸੋ ਇਸ ਤਰ੍ਹਾਂ ਇਹ ਜਿੰਨੇ ਵੀ ਵਪਾਰ ਕਰੀਦੇ ਹਨ ਇਹ ਸਾਰੇ ਦੁੱਖ ਸਹਾਮਾ, ਦੁੱਖ ਸਹਿਣ ਸਹਾਮਾ, ਦੁੱਖ ਸਹਿਣ ਵਾਲੀ ਗੱਲ ਹੈ, ਦੁੱਖ ਸਹਿਣੇ ਪੈਂਦੇ ਨੇ ਮਾਇਆ ਦੇ ਕਰਕੇ। ਸੋ ਇਸ ਤਰ੍ਹਾਂ ਸਹਾਮਾ, ਸੋ ਇਹ ਫਾਰਸੀ ਦਾ ਅੱਖਰ ਹੈ, ਸਹਾਮਾ ਦਾ ਭਾਵ ਸਹਿਮ, ਸੋ ਇਸ ਤਰ੍ਹਾਂ ਸਹਿਮ ਪ੍ਰਾਪਤ ਹੋ ਜਾਂਦਾ, ਸਹਿਮ ਜਾਂਦਾ ਬੰਦਾ ਵੀ, ਯਾਰ ਸਹਿਮ ਗਿਆ ਆਪਾਂ ਕਹਿ ਦਿੰਦੇ ਹਾਂ। ਸੋ ਇਸ ਤਰੀਕੇ ਨਾਲ ਬਹੁਤ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ।
ਗੋਬਿੰਦ ਭਜਨ ਕੇ ਨਿਰਭੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ।
ਤੇ ਜਿਹੜੇ ਦੂਸਰੇ ਵਪਾਰੀ ਨੇ, ਇੱਕ ਤਾਂ ਕੱਚੇ ਧਨ ਦੇ ਵਪਾਰੀ ਨੇ, ਮਾਇਆ ਦੇ ਵਪਾਰੀ ਨੇ ਜੋ ਮਾਇਆ ਨੂੰ ਇਕੱਠਿਆਂ ਕਰਦੇ ਨੇ, ਤੇ ਇੱਕ ਪਰਮੇਸ਼ਰ ਦੇ ਨਾਮ ਦੇ ਵਪਾਰੀ ਨੇ, ਨਾਮ ਜਪ ਜਪ ਕੇ ਨਾਮ ਇਕੱਠਾ ਕਰਦੇ ਨੇ। ਗੋਬਿੰਦ ਭਜਨ ਕੇ ਨਿਰਭੈ ਵਪਾਰੀ, ਪਰਮੇਸ਼ਰ ਵਾਹਿਗੁਰੂ ਦੇ ਭਜਨ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਕੋਈ ਡਰ ਨਹੀਂ, ਕਿਉਂਕਿ ਉਹਨਾਂ ਨੂੰ ਤਾਂ ਘਾਟਾ ਪੈਣਾ ਹੀ ਨਹੀਂ, ਉਹਨਾਂ ਨੂੰ ਤਾਂ ਲਾਭ ਹੀ ਲਾਭ ਹੈ। ਜੋ ਕਿੰਨੋ ਸੋ ਲਾਭ ਭਗਤਨ ਸੇਤੀ ਗੋਸ਼ ਤੇ, ਜੋ ਕਿੰਨੋ ਸੋ ਲਾਭ ਜਿੰਨਾ ਵੀ ਉਹ ਕਰਦੇ ਨੇ ਉਹ ਲਾਭ ਹੀ ਲਾਭ ਹੈ, ਉਹਨਾਂ ਨੂੰ ਤਾਂ ਘਾਟਾ ਨਹੀਂ। ਸੰਸਾਰ ਦੀ ਜਿਹੜੀ ਮਾਇਆ ਕੰਮ ਵਾਸਤੇ ਖਰਚੀ ਦੀ ਹੈ ਬਾਹਰ ਜਾਂ ਬਣਾਈ ਦੀ ਹੈ, ਇਹਦੇ ਵਿੱਚ ਡਰ ਰਹਿੰਦਾ ਹੈ, ਪਰ ਉਹਨਾਂ ਨੂੰ ਕੋਈ ਡਰ ਨਹੀਂ। ਇੱਕ ਵਾਰੀ ਕਹਿ ਲੈਣ, ਦੋ ਵਾਰੀ ਕਹਿ ਲੈਣ, ਘੰਟਾ ਜਪ ਲੈਣ, ਦੋ ਘੰਟੇ ਜਪ ਲੈਣ, ਅੱਠ ਘੰਟੇ ਜਪ ਲੈਣ, ਭਾਵੇਂ 24 ਘੰਟੇ ਜਪੀ ਜਾਣ, ਇਹਦੇ ਵਿੱਚ ਲਾਭ ਹੀ ਲਾਭ, ਇਹ ਸਾਰਾ ਜਿਹੜਾ ਧਨ ਹੈ ਇਕੱਠਾ ਹੋਣਾ ਹੈ। ਸੋ ਇਹ ਘਟਨਾ ਨਹੀਂ, ਵੱਧਦਾ ਜਾਣਾ ਹੈ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਜਿਹੜੇ ਵਪਾਰੀ ਨੇ ਉਹ ਨਿਰਭੈ ਨੇ, ਉਹਨਾਂ ਨੂੰ ਕੋਈ ਡਰ ਨਹੀਂ ਹੈ। ਹਰ ਰਾਸ ਨਾਨਕ ਰਾਮ ਨਾਮਾ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਉਹਨਾਂ ਦੀ ਪੂੰਜੀ ਹੈ। ਹਰੀ ਦਾ ਨਾਮ, ਰਾਸ ਦਾ ਮਤਲਬ ਹੁੰਦਾ ਪੂੰਜੀ, ਸੋ ਪਰਮੇਸ਼ਰ ਦਾ ਨਾਮ ਉਹਨਾਂ ਦੀ ਪੂੰਜੀ ਹੈ, ਇਸ ਨੂੰ ਉਹ ਇਕੱਠਿਆਂ ਕਰਦੇ ਨੇ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਆਪ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣਯੋਗ ਹੋ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ ਤਾਂ ਜੋ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਣ, ਅਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।